हर गोबिंद शुभ मत श्री हर राय नमो नमो श्री हर कृष्ण मनाऊं बहु तेग बहादुर श्री गुरु गोबिंद सिंह तरों तरा सीसाजी पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह बेगन बिनाशन वाहे गुरु जी की फतेह बेगन बिनाशन सोए
चौपाई पुन तहते कर कूच प्याने सुन सुन नर दर्शन को ने पुन तहते कर कूच प्याने सुन सुन नर दर्शन को ठाने
वाहे गुरु जी का खालसा
वाहे गुरु जी की फतेह।
परम सत्कार योग सन्मान योग गुरु का खास रूप गुरु खालसा साध संगत जगत गुरु श्री गुरु ग्रंथ साहिब सच्चे पातशाह जी दे पावन पवित्र चरणा कमलां विच संध्या वेले दे सजे हुए दीवाना च हाजरियां भर के आप दे जीवन दियां घड़ियां और सवास गुरु लेखे ला के सफला कर रहे साहिब कमाल पुत्रां दे दानी सरबंस दानी बेकसारा यार गुरु गोबिंद सिंह ऐसे महान सतगुरु श्री गुरु गोबिंद सिंह साहब जी का पावन पवित्र इतिहास सतगुरां दी जीवन कथा बहुत ही अदब सत्कार श्रद्धा और भावना सहित आप जी सरवण कर रहे। ये हरी कथा है दशमेश पातशाह और हरि अकाल पुरख विच रंचक भर भी भेद नहीं है। इस करके हरि दी कथा है दसवें पातशाह दी कथा। इसे कथा प्रथाए आपां कह सकते हैं सब ते उत्तम हर की कथा। नाम सुनत दर्द दुख लथा। दसम पिता पातशाह जी महाराज जी मालवे दा रटन कर रहे ने अनेकां जीवां नूं तारदे होया महाराज जी जस्सी ग्राम पहुंचे ने। स्वेत सर विच महाराज जी ने चरण पाए हन। बागसर दा नां दिता है इस स्थान नूं। इत्थे गरीब नवाज पातशाह जी महाराज जी ने भाई सुखू ते भाई घुद्दू नाम दे दो जड़े महंत दीवाने सन ये महाराज जी दे चरणां विच आए ने। इन्हां ने सतगुरां नूं सद सुनाया ढड ते सरंगी नाल के कच्चा कोठा वसदा विच जानी सदा ना मापे नित नहीं जवानी इत्थे रहना नहीं गुमानी। ਪਾਤਸ਼ਾਹ ਨੂੰ ਇਹ ਸੱਦ ਇੰਨਾ ਪਿਆਰਾ ਲੱਗਾ, ਪਾਤਸ਼ਾਹ ਨੇ ਤਿੰਨ ਵਾਰ ਇਹਨਾਂ ਦੇ ਕੋਲੋਂ ਇਹ ਸੱਦ ਸੁਣਿਆ ਔਰ ਇਹਨਾਂ ਨੂੰ ਬਖਸ਼ਿਸ਼ ਕਰਕੇ ਟੋਰਿਆ। ਇੱਥੋਂ ਅੱਗੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਾਲਾ ਪਾਇਆ, ਪੱਕੇ ਗ੍ਰਾਮ ਪਹੁੰਚੇ ਹਨ। ਇੱਕ ਰਾਤ ਇੱਥੇ ਠਹਿਰ ਕੇ ਅਗਲੇ ਦਿਨ ਸਵੇਰੇ ਮਹਾਰਾਜ ਜੀ ਫਿਰ ਇੱਥੋਂ ਚੱਲੇ ਨੇ। ਜਿਵੇਂ ਸਾਬੋ ਕੀ ਤਲਵੰਡੀ ਵਾਲੇ ਪਾਸੇ ਮਹਾਰਾਜ ਜੀ ਵੱਧਦੇ ਜਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਜਿੱਥੇ ਸਰੀਰ ਦੀ ਹਾਜ਼ਰੀ ਲਵਾਈ ਹੈ, ਉੱਥੇ ਨਾਲ ਆਪਣੀ ਸੁਰਤੀ ਦੀ ਹਾਜ਼ਰੀ, ਮਨ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਪੁਨ ਤਹ ਤੇ ਕਰ ਕੂਚ ਪਿਆਨੇ,
ਪੱਕੇ ਗ੍ਰਾਮ ਤੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੂਚ ਕੀਤਾ, ਇੱਥੋਂ ਅੱਗੇ ਚਾਲਾ ਪਾਇਆ ਹੈ।
ਸੁਣ ਸੁਣ ਨਰ ਦਰਸ਼ਨ ਕੋ ਠਾਨੇ,
ਇਲਾਕਾ ਨਿਵਾਸੀ ਨਗਰ ਨਿਵਾਸੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਮਿਲਦੀ ਹੈ ਦਸਵੇਂ ਪਾਤਸ਼ਾਹ ਦੇ ਆਉਣ ਦੀ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਹੁਮ ਹੁਮਾ ਕੇ ਨਗਰ ਨਿਵਾਸੀ ਪਹੁੰਚਦੇ ਨੇ। ਆ ਕੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹਨ।
ਰਹਿਓ ਨਿਕਟ ਤਲਵੰਡੀ ਗ੍ਰਾਮੋ,
ਮਹਾਰਾਜ ਜੀ ਚਲਦਿਆਂ ਚਲਦਿਆਂ ਸਾਬੋ ਕੀ ਤਲਵੰਡੀ ਦੇ ਨੇੜੇ ਪਹੁੰਚੇ ਨੇ, ਕੁਝ ਦੂਰੀ ਤੇ ਤਲਵੰਡੀ ਗ੍ਰਾਮ ਰਹਿ ਗਿਆ ਹੈ।
ਜਹਾਂ ਬਸੇ ਡੱਲਾ ਕਰ ਧਾਮੋ,
ਸਾਬੋ ਕੀ ਤਲਵੰਡੀ ਜਿੱਥੇ ਭਾਈ ਡੱਲਾ ਜੀ ਆਪਣੇ ਘਰ ਦੇ ਵਿੱਚ ਨਿਵਾਸ ਵਿੱਚ ਰਹਿੰਦੇ ਨੇ, ਇਸ ਇਲਾਕੇ ਦੇ ਚੌਧਰੀ ਨੇ, ਮੁਖੀਏ ਹਨ।
ਸਾਬੋ ਕੇ ਰਾਹਕ ਗਨ ਜੇਤੇ,
ਸਾਬੋ ਕੀ ਤਲਵੰਡੀ ਦੇ ਜਿੰਨੇ ਵੀ ਰਾਹਕ ਨੇ, ਰਾਹਕ ਕਹਿੰਦੇ ਨੇ ਜ਼ਿਮੀਦਾਰਾਂ ਨੂੰ, ਇਲਾਕੇ ਦੇ ਜਿਤਨੇ ਵੀ ਜ਼ਿਮੀਦਾਰ ਸਨ,
ਤਿਸ ਕੇ ਅਨੁਸਾਰੀ ਰਹਿ ਤੇਤੇ,
ਸਾਰੇ ਜ਼ਿਮੀਦਾਰ ਭਾਈ ਡੱਲੇ ਦੇ ਅਧੀਨ ਹੋ ਕੇ ਰਹਿੰਦੇ ਨੇ, ਉਹ ਸਾਰੇ ਭਾਈ ਡੱਲੇ ਦੇ ਅਨੁਸਾਰੀ ਹੋ ਕੇ ਰਹਿੰਦੇ ਹਨ।
ਤਿੰਨ ਸੁਣ ਕਰ ਸਤਿਗੁਰ ਆਗਮਨੋ,
ਜਦੋਂ ਭਾਈ ਡੱਲੇ ਨੇ ਸਤਿਗੁਰਾਂ ਦਾ ਆਗਮਨ ਸੁਣਿਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਡੇ ਨਗਰ ਦੇ ਨੇੜੇ ਆ ਪਹੁੰਚੇ ਹਨ,
ਆਏ ਨਿਕਟ ਦੁਸ਼ਟ ਦਲ ਦਵ ਨੂੰ,
ਦੁਸ਼ਟਾਂ ਦੇ ਦਲਾਂ ਦਾ ਦਮਨ ਕਰਨ ਵਾਲੇ ਦੁਸ਼ਟ ਦਲ ਦਵ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਾਡੇ ਨੇੜੇ ਆਏ ਹਨ।
ਭਵਨ ਭਵਨ ਪ੍ਰਤ ਮਾਨਵ ਪਠ ਕੈ,
ਕੱਲੇ ਕੱਲੇ ਘਰ ਦੇ ਵਿੱਚ ਆਪਣੇ ਬੰਦੇ ਭੇਜੇ ਨੇ ਕਿ ਕੱਲੇ ਕੱਲੇ ਘਰ ਦੇ ਵਿੱਚੋਂ ਇੱਕ ਇੱਕ ਵਿਅਕਤੀ ਇਕੱਠਾ ਕਰਕੇ ਨਾਲ ਲੈਣਾ ਸੀ, ਤੋ ਜਿੰਨੇ ਇਹਦੇ ਅਧੀਨ ਪਿੰਡ ਦੇ ਗ੍ਰਾਮ ਸਨ, ਕੱਲੇ ਕੱਲੇ ਘਰ ਦੇ ਵਿੱਚ ਇਹਨੇ ਆਪਣਾ ਬੰਦਾ ਭੇਜ ਕੇ ਉਹਨਾਂ ਘਰ ਦੇ ਨਿਵਾਸੀਆਂ ਨੂੰ, ਉਹਨਾਂ ਦੇ ਘਰ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਹੈ।
ਰਾਹਕ ਸਕਲ ਹਕਾਰ ਇਕੱਠ ਕੈ,
ਜਿੰਨੇ ਰਾਹਕ ਜ਼ਿਮੀਦਾਰ ਇਹਦੇ ਅਧੀਨ ਸਨ, ਇਹਦੇ ਮਤਹਿਤ ਸਨ, ਉਹਨਾਂ ਸਾਰਿਆਂ ਨੂੰ ਡੱਲੇ ਨੇ ਆਪਣੇ ਕੋਲ ਬੁਲਾਇਆ ਸੱਦਿਆ ਹੈ।
ਸ਼ਸਤਰ ਧਾਰ ਤਤ ਛਿਨ ਚੱਲ ਆਏ,
ਸਾਰੇ ਸ਼ਸਤਰ ਧਾਰੀ ਸਨ, ਡੱਲਾ ਵੀ ਸ਼ਸਤਰ ਧਾਰੀ ਸੀ, ਜਿੰਨੇ ਰਾਹਕ ਜ਼ਿਮੀਦਾਰ ਸਨ ਉਹ ਵੀ ਸਾਰੇ ਸ਼ਸਤਰ ਧਾਰਨ ਕਰਕੇ ਕਮਰ ਕੱਸੇ ਕਰਕੇ ਤਿਆਰ ਬਰ ਤਿਆਰ ਹੋ ਕੇ ਭਾਈ ਡੱਲੇ ਕੋਲ ਆਏ ਹਨ।
ਸੁਭਟ ਚਤਰ ਛਤ ਕੋ ਸਮੁਦਾਏ,
ਤਕਰੀਬਨ ਚਤਰ ਛਤ ਦਾ ਮਤਲਬ ਹੈ 400, ਤਕਰੀਬਨ 400 ਸੂਰਮੇ ਨੇ ਆਪਣੇ ਨਾਲ ਇਕੱਠੇ ਕੀਤੇ ਨੇ, ਜਿਹੜੇ ਉਹ ਰਾਹਕ ਜ਼ਿਮੀਦਾਰ ਸਨ ਇਹਦੇ ਅਧੀਨ ਸਨ, ਉਹ 400 ਸੂਰਮੇ ਨੇ ਆਪਣੇ ਨਾਲ ਇਕੱਠੇ ਕੀਤੇ ਹਨ।
ਗਮਨਿਓ ਮਿਲ ਸਭ ਸੰਗ ਅਗਾਰੀ,
ਉਹਨਾਂ 400 ਸੂਰਮਿਆਂ ਨੂੰ ਆਪਣੇ ਨਾਲ ਲੈ ਕੇ, ਸ਼ਸਤਰਧਾਰੀ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ।
ਆਦਰ ਹੇਤ ਭਾਉ ਕਰ ਭਾਰੀ,
ਔਰ ਅੱਗੇ ਹੋ ਕੇ ਚੱਲ ਪਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਦਰ ਕਰਨ ਵਾਸਤੇ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਸਤਿਕਾਰ ਕਰਨ ਵਾਸਤੇ ਕਿ ਗਰੀਬ ਨਵਾਜ ਜੀ ਆ ਰਹੇ ਨੇ, तो गुरुदेव नू जीओ आया कहन वास्ते अगे नू चल पिया है।
आवत चढ़े रूप सुख कंदा,
उधर अगे सतगुरु सच्चे पातशाह जो सुखां दे कंद मूल हन, कंद दा मतलब हुंदा मूल जड़, जो सुखां दे मूल हन, ऐसे गरीब नवाज सच्चे पातशाह जी महाराज जी अपने घोड़े ते चढ़े हुए आ रहे ने।
देखत सब के अधिक आनंदा,
जेड़ा जेड़ा भी महाराज जी नू वेखदा सतगुरां दे दर्शन परसदा, गुरुदेव दे दर्शन करके उन्हां दे हिरदयां विच आनंद दी अवस्था बन जांदी है। महाराज जी दे दर्शन है ही ऐसे आनंददायक रसदायक ने, जेड़ा गुरु गरीब नवाज सच्चे पातशाह दे दर्शन कर लैंदा है उहदा मन आनंद दे सहत आनंद नाल भर जांदा है।
देकर भेट चरण अरबिंदम,
आके सतगुरां दे चरणां विच इन्हां ने पिटावां भेट कीतियां हन, डले दे नाल जेड़े दे साथी आए ने सब ने वारो वेरी महाराज जी दे दर्शन कीते ने, सतगुरां दे चरणां विच पिटावां भेट कीतियां हन।
सिर धर बंदे द्वै कर बंदम,
महाराज जी दे पवित्र चरणां ते सिर धर के दोवें हथ बन के दोवें हथ जोड़ के सतगुरां नूं इन्हां ने वंदना कीती आ, नमस्कार कीती है।
सब राहक होए होए कर नेरे,
जिन्ने भी राहक जिमीदार सन सारे महाराज जी दे नेड़े हो के चल के आ रहे ने।
चरण स्पर्शत भाग बडेरे,
और सतगुरां दे चरणां दा स्पर्श करदे ने ऐसे राहक जिमीदार ने जिन्हां दे भाग बडेरे ने, जिन्हां नूं गुरु कलगीधर पातशाह दे चरण परसन दा मौका प्राप्त हो रहा है। खालसा जी, कोई पूर्वले जन्मां दे कीते चंगे कर्म जप तप दे सदका ही ए श्रेष्ठ भाग इन्हां दे मत्थे ते पए ने कि जिन्हां नूं सतगुरां दे पवित्र चरण कमल परसन दा समां प्राप्त हो रहा है।
सने सने हट गए कर नमो,
और वारी बेरी महाराज जी दे चरणां ते नमस्कार करके मत्था टेक के पिछे हट रहे हन।
कुशल प्रश्न गुर की तेह समो,
महाराज सच्चे पातशाह जी ने उस वेले कुशल प्रसन्नता पुछी है सारिआं नूं, उरे जिन्ने राहक जिमीदार ने सतगुरां दी भी कुशल प्रसन्नता पुछदे हन।
जुत बांधव गन तब परवारा,
महाराज सच्चे पातशाह जी पुछदे ने, हां भाई डल्ले नूं पुछदे ने, डल्ला जी परिवार समेत अपने रिश्तेदारां समेत साग संबंधियां समेत,
एह अरोग कोम बड भारा,
हां भाई अरोग हो, तुहाडी बड़ी वड्डी कौम है, बड़ा बड़ा भारी दल है तुहाडा, ठीक ठाक हो? एदां सतगुरु सच्चे पातशाह जी महाराज जी पुछदे हन।
श्री प्रभ कृपा आप की पाए,
अगों हथ जोड़ के बेनती करदे गरीबन वाग सच्चे पातशाह, तुहाडी कृपा है, तुहाडी कृपा महाराज दया दृष्टि है साडे ते।
सब विद कुशल ग्राम समुदाय,
साडे नगर साबो की तलवंडी विच सारे नगर विच कुशल प्रसन्नता है, सारे नगर विच खेड़ा है, आनंद है, विकास है।
दर्शन श्री मूल अब पावा,
महाराज जी आप जी दे दर्शना दा जेड़ा श्रेय दा मूल है न, जो श्रेय दा कल्याण दा मूल हन, ऐसे आप जी दे पवित्र दर्शन सानू हुण प्राप्त हो गए ने।
सुन आगमन आनंद वधावा,
महाराज आप जी दा आगमन सुन के साडे सारिआं दे अंदर आनंद दी अवस्था बनी है। डल्ला कह रिहा सतगुरां नूं, महाराज तुहाडा सद सुन के कि तुसीं आए हो, आप जी दा आगमन सुन के महाराज जी साडे सारिआं दे अंदर भारी उत्साह पैदा होया, आप जी दे दर्शना दा उत्साह पैदा होया है।
कितक दूर तलवंडी रही,
तो इसे तरह सतगुरु जी चलदे आ रहे ने, नाल बचन बिलास करदे आ रहे ने, साबो की तलवंडी कुछ दूरी ते रह गई है।
उतर परे पिख सुन थल तही,
सोहनी जगह वेख के, भली जगह वेख के, रमणीक थां वेख के कलगीधर पातशाह जी महाराज जी तलवंडी नगर तो पहला ही उतर गए हन।
सकल बहीर जबै चल आवे,
महाराज जी बचन करदे ने कि भाई जेड़ा साडा बहीर है वो हाले पिछे आ रहा है, ਵਹੀਰ ਨੇ ਸਹਿਜੇ ਸਹਿਜੇ ਆਉਣਾ, ਜਿਹੜੇ ਰਸਤਾ ਬਸਤਾਂ ਲੈ ਕੇ ਗੱਡਿਆਂ ਤੇ ਲੱਦ ਕੇ ਲਿਆਉਂਦੇ ਨੇ ਉਹਨਾਂ ਤਾਂ ਹੌਲੇ ਹੌਲੇ ਪਿੱਛੇ ਆਉਣਾ ਸੀ। ਤੋ ਮਹਾਰਾਜ ਜੀ ਕਹਿੰਦੇ ਭਾਈ ਸਾਡਾ ਜਿਹੜਾ ਵਹੀਰ ਹੈ ਉਹ ਸਹਿਜੇ ਸਹਿਜੇ ਪਿੱਛੇ ਆ ਰਿਹਾ ਤੇ ਅਸੀਂ ਵਹੀਰ ਨੂੰ ਆਪਣੇ ਨਾਲ ਰਲਾ ਲਈਏ, ਜਦੋਂ ਤੱਕ ਪਿੱਛੋਂ ਵਹੀਰ ਨਹੀਂ ਆਉਂਦਾ ਉਦੋਂ ਤੱਕ ਇੱਥੇ ਬੈਠ ਕੇ ਉਡੀਕ ਕਰਦੇ ਹਾਂ।
ਸੰਧਿਆ ਭਈ ਗ੍ਰਾਮ ਟਿਕ ਜਾਵੇ,
ਜਦੋਂ ਸ਼ਾਮ ਦਾ ਸਮਾਂ ਹੋਵੇਗਾ ਫਿਰ ਨਗਰ ਦੇ ਨੇੜੇ ਚੱਲ ਕੇ ਡੇਰਾ ਕਰਾਂਗੇ।
ਫਰਸ਼ ਵਿਸਾਲ ਕਰੇ ਤਿਸ ਥਾਨਾ,
ਉਸੇ ਜਗ੍ਹਾ ਤੇ ਜਿੱਥੇ ਸਤਿਗੁਰੂ ਜੀ ਉਤਰੇ ਨੇ, ਸੇਵਾਦਾਰਾਂ ਨੇ ਮਹਾਰਾਜ ਜੀ ਦੇ ਬੈਠਣ ਵਾਸਤੇ, ਦੀਵਾਨ ਸਜਾਉਣ ਵਾਸਤੇ ਬੜੇ ਬੜੇ ਸੁੰਦਰ ਗਿਲਮ ਗਲੀਚੇ ਫਰਸ਼ ਵਿਛਾ ਦਿੱਤੇ ਹਨ।
ਬੈਠ ਗਏ ਪੁੰਨ ਕਿਰਪਾ ਨਿਧਾਨਾ,
ਕਿਰਪਾ ਨਿਧਾਨ ਸਤਿਗੁਰਾਂ ਦਾ ਪਲੰਘਾ ਡਾਹ ਦਿੱਤਾ ਸੇਵਾਦਾਰਾਂ ਨੇ, ਸੋਹਣਾ ਵਿਛਾਉਣਾ ਵਿਛਾ ਦਿੱਤਾ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਉਸੇ ਪਲੰਘੇ ਤੇ ਬੈਠ ਗਏ ਹਨ।
ਬ੍ਰਿੰਦ ਬਿਰਾਦਰ ਲੈ ਕਰ ਸੋਈ,
ਔਰ ਇਹਨੇ ਨੂੰ ਡੱਲਾ ਜਿਹੜਾ ਸੀ ਆਪਣੇ ਨਾਲ ਆਪਣੇ ਬਹੁਤ ਸਾਰੇ ਭਰਾਵਾਂ ਨੂੰ ਨਾਲ ਲੈ ਕੇ, ਜਿਹੜੇ ਹੋਰ ਰਾਹਕ ਜ਼ਿਮੀਦਾਰ ਸਨ ਉਹਨਾਂ ਨੂੰ ਆਪਣੇ ਨਾਲ ਲੈ ਕੇ
ਬੈਠਿਓ ਡੱਲਾ ਪ੍ਰਭ ਟਿਗ ਹੋਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਹੋ ਕੇ ਡੱਲਾ ਬੈਠਾ ਹੈ। ਮਹਾਰਾਜ ਜੀ ਦੇ ਜਿੱਥੇ ਦਰਬਾਰ ਦੇ ਵਿੱਚ ਸਤਿਗੁਰਾਂ ਦਾ ਆਸਣ ਹੈ, ਪਲੰਘਾ ਹੈ, ਪਲੰਘੇ ਦੇ ਨੇੜੇ ਹੀ ਥੱਲੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਡੱਲਾ ਆਪਣੇ ਨਾਲ ਦੇ ਜਿੰਨੇ ਦੇ ਭਾਈਚਾਰਾ ਸੀ ਉਹਨਾਂ ਦੇ ਸਮੇਤ ਗੁਰੂ ਸਾਹਿਬ ਦੇ ਕੋਲ ਬੈਠਾ ਹੈ।
ਕਰ ਕੋ ਜੋਰ ਪ੍ਰਸੰਗ ਚਲਾਵਾ,
ਹੱਥ ਜੋੜ ਕੇ ਨੇ ਫਿਰ ਪੁਰਾਣੇ ਪ੍ਰਸੰਗ ਜਿਹੜੇ ਸਨ ਜੋ ਗੁਰੂ ਘਰ ਦੇ ਵਿੱਚ ਵਰਤੇ ਨੇ ਉਹਨਾਂ ਦਾ ਜ਼ਿਕਰ ਛੇੜਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ।
ਤੁਰਕ ਦੁਸ਼ਟ ਬਹੁ ਕਪਟ ਕਮਾਵਾ,
ਅੱਲਾ ਕਹਿਣ ਲੱਗਾ ਸਤਿਗੁਰੂ ਜੀ ਤੁਰਕਾਂ ਨੇ ਬੜਾ ਵੱਡਾ ਕਪਟ ਕਮਾਇਆ। ਤੁਰਕ ਬੜੇ ਭਾਰੀ ਦੁਸ਼ਟ ਨੇ, ਮਲੇਛ ਨੇ, ਜਿਨ੍ਹਾਂ ਮਲੇਛਾਂ ਨੇ ਬੜਾ ਭਾਰੀ ਦੁਰ ਕਪਟ ਕਮਾਇਆ ਹੈ।
ਆਪ ਲਰੇ ਕੀਨਸ ਘਮਸਾਨਾ,
ਮਹਾਰਾਜ ਜੀ ਆਪ ਜੀ ਦੇ ਨਾਲ ਉਹਨਾਂ ਨੇ ਘਮਾਸਾਨ ਜੰਗ ਕੀਤਾ ਹੈ। ਆਪ ਜੀ ਤੇ ਚੜ੍ਹ ਕੇ ਲਿਆਂਦੀਆਂ, ਚੜ੍ਹਾ ਕੇ ਲਿਆਂਦੀਆਂ ਫੌਜਾਂ ਲੱਖਾਂ ਦੇ ਹਿਸਾਬ ਦੇ ਨਾਲ।
ਭਇਓ ਬਿਨਾਸ਼ੀ ਗਨ ਤੁਰਕਾਨਾ,
ਔਰ ਆਪ ਜੀ ਨਾਲ ਜੰਗ ਕਰਦਿਆਂ ਸੈਂਕੜੇ ਹਜ਼ਾਰਾਂ ਲੱਖਾਂ ਦੁਸ਼ਮਣ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਨੇ, ਅਨੇਕਾਂ ਤੁਰਕ ਤੇ ਪਹਾੜੀਏ ਮਾਰੇ ਗਏ ਹਨ।
ਕਹਾਂ ਮੁਲਖ ਕੋ ਮਾਲਕ ਸ਼ਾਹੂ,
ਮਹਾਰਾਜ ਉਹ ਮੁਲਖ ਦਾ ਮਾਲਕ ਹੈ ਬਾਦਸ਼ਾਹ, ਔਰੰਗਜ਼ੇਬ ਇਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਹੈ।
ਕਹਾਂ ਆਪ ਟਿਗ ਭੱਟ ਉਤਸਾਹੂ,
ਕਿੱਥੇ ਉਹ ਸਾਰੇ ਮੁਲਕ ਦਾ ਬਾਦਸ਼ਾਹ, 22 ਲੱਖ ਫੌਜ ਦਾ ਮਾਲਕ, ਤੇ ਕਿੱਥੇ ਤੁਹਾਡੇ ਕੋਲ ਗਿਣਤੀ ਦੇ ਕੁਝ ਕਸੂਰਮੇ ਸਨ, ਤੁਹਾਡੇ ਕੋਲ ਲੜਨ ਵਾਸਤੇ ਕੋਈ ਚੰਗਾ ਕਿਲਾ ਨਹੀਂ ਸੀ, ਤੁਹਾਡੇ ਕੋਲ ਲੜਨ ਵਾਸਤੇ ਕੋਈ ਵਧੀਆ ਤੋਪਾਂ ਨਹੀਂ ਸਨ, ਤੁਹਾਡੇ ਕੋਲ ਫੌਜਾਂ ਨਹੀਂ ਸਨ, ਰਹਿਕਲੇ ਨਹੀਂ ਸਨ, ਕਿੱਥੇ ਉਹ ਸਾਰੇ ਮੁਲਕ ਦਾ ਬਾਦਸ਼ਾਹ, ਤੇ ਕਿੱਥੇ ਆਪ ਜੀ ਕੋਲ ਕੋਈ ਰਿਆਸਤ ਨਹੀਂ, ਕੋਈ ਰਾਜ ਭਾਗ ਨਹੀਂ, ਤੇ ਫੌਜਾਂ ਵੀ ਆਪ ਜੀ ਦੇ ਕੋਲ ਬਿਲਕੁਲ ਗਿਣਤੀ ਦੇ ਕੁਝ ਕਸੂਰਮੇ ਸਨ।
ਕਾਰਜ ਪਰੇ ਜੰਗ ਕੇ ਭਾਰੀ,
ਇਹੋ ਜੇ ਭਾਰੀ ਜੰਗ ਦੇ ਕਾਰਜ ਆਪ ਜੀ ਨੂੰ ਪਏ ਨੇ, ਭਾਰੀ ਜੰਗਾਂ ਆਪ ਜੀ ਨੇ ਆਪਣੇ ਜੀਵਨ ਵਿੱਚ ਲੜੀਆਂ ਹਨ।
ਸਾਹਿਬ ਜ਼ਾਦੇ ਮ੍ਰਿਤ ਪੇਚਾਰੀ,
ਮਹਾਰਾਜ ਬੜੇ ਵੱਡੇ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਕਿ ਆਪ ਜੀ ਦੇ ਚਾਰ ਸਾਹਿਬਜ਼ਾਦੇ ਚਾਰੇ ਸ਼ਹੀਦ ਹੋ ਗਏ ਨੇ, ਦੋ ਜੰਗ ਦੇ ਵਿੱਚ ਸ਼ਹੀਦ ਹੋ ਗਏ ਨੇ, ਦੋਹਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ।
ਧੀਰ ਕਠਨ ਰਾਵਰ ਪਰ ਆਈ,
ਇਹ ਬਾਜਾਂ ਵਾਲੇ ਪ੍ਰੀਤਮ ਜੀ ਤੁਹਾਡੇ ਤੇ ਬੜੀ ਔਖਾ ਸਮਾਂ, ਕਠਨ ਸਮਾਂ ਆਇਆ, ਬਹੁਤ ਜ਼ਿਆਦਾ ਵਿਪਤਾ ਭਰਾ ਸਮਾਂ ਆਪ ਜੀ ਤੇ ਲੰਘ ਕੇ ਗਿਆ ਆਇਆ ਹੈ।
ਘੇਰਿਓ ਆਨੰਦਪੁਰ ਚੌਂਕਾਈ,
ਸ੍ਰੀ ਆਨੰਦਪੁਰ ਸਾਹਿਬ ਨੂੰ ਦੁਸ਼ਮਣਾਂ ਨੇ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਸੀ। ਕਈ ਮਹੀਨੇ ਦੁਸ਼ਮਣਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ।
ਸਮੇਂ ਕਸ਼ਟ ਕੇ ਅਸ ਜਬ ਆਏ,
ਔਰ ਅਨੇਕਾਂ ਪ੍ਰਕਾਰ ਦੇ ਕਸ਼ਟਾਂ ਦੇ ਵਿੱਚ ਤੁਸੀਂ ਸਮਾਂ ਬਤੀਤ ਕੀਤਾ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਆਪ ਜੀ ਤੇ ਆਈਆਂ, ਆਪ ਜੀ ਨੇ ਉਹਨਾਂ ਸਮੱਸਿਆਵਾਂ ਨੂੰ ਝੱਲਿਆ।
ਹਮ ਕੋ ਸਿਮਰਿਓ ਨਹੀਂ ਕਦਾਏ,
ਇੰਨਾ ਔਖਾ ਸਮਾਂ ਆਪ ਜੀ ਤੇ ਆਇਆ ਸੀ ਪਰ ਮਹਾਰਾਜ ਜੀ ਤੁਸੀਂ ਮੈਨੂੰ ਯਾਦ ਨਹੀਂ ਕੀਤਾ, ਸਾਨੂੰ ਯਾਦ ਨਹੀਂ ਕੀਤਾ। ਏਡਾ ਔਖਾ ਸਮਾਂ ਆਇਆ, ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੇਰਾ ਪਿਆ ਰਿਹਾ ਕਈ ਮਹੀਨੇ, ਪਰ ਮਹਾਰਾਜ ਜੀ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਸਾਨੂੰ ਕੋਈ ਸੁਨੇਹਾ ਨਹੀਂ ਭੇਜਿਆ।
ਦੋ ਸਹਿ ਕਿਦੋ ਤੀਨ ਸਹਿ ਬੀਰਾ।
ਮਹਾਰਾਜ ਜੀ ਮੇਰੇ ਕੋਲ ਵੀ ਸੂਰਮੇ ਸਨਾ, ਵੇਖੋ ਅੱਜ ਵੀ ਮੇਰੇ ਨਾਲ ਆਏ ਨੇ, 400 ਸੂਰਮੇ ਆਏ ਨੇ ਮੇਰੇ ਨਾਲ ਇਕੱਠੇ ਹੋ ਕੇ। ਜੇ ਤੁਸੀਂ ਮੈਨੂੰ ਉਦੋਂ ਸੁਨੇਹਾ ਭੇਜ ਦਿੰਦੇ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, ਤੇ 200 ਜਾਂ 300 ਸੂਰਮੇ ਮੈਂ ਵੀ ਨਾਲ ਆਪਣੇ ਲੈ ਕੇ ਆਉਂਦਾ।
ਲੈ ਕਰ ਮੈਂ ਪਹੁੰਚਤ ਪ੍ਰਭ ਤੀਰਾ।
200, 300, 400 ਜਿੰਨੇ ਵੀ ਮੇਰੇ ਕੋਲ ਸੂਰਮੇ ਹੋ ਜਾਂਦੇ, ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੁਹਾਡੇ ਕੋਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਹੀ ਸੀ ਨਾ, ਜੇ ਤੁਸੀਂ ਮੈਨੂੰ ਸੱਦਾ ਭੇਜ ਦਿੰਦੇ, ਮੈਨੂੰ ਹੁਕਮ ਭੇਜ ਦਿੰਦੇ।
ਕਰ ਪਰਾਕਰਮ ਕੇ ਯੁੱਧ ਵਿਸਾਲੇ।
ਮੈਂ ਵੀ ਉੱਥੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਆਪਣਾ ਪਰਾਕਰਮ ਵਿਖਾਉਣਾ ਸੀ, ਆਪਣੇ ਡਾਢੇ ਹੱਥ ਵਿਖਾਉਣੇ ਸਨ ਦੁਸ਼ਮਣਾਂ ਨੂੰ।
ਸਭ ਵਿਦ ਤੁਮਕੋ ਰਖਤ ਸੁਖਾਲੇ।
ਅਸੀਂ ਯਤਨ ਕਰਦੇ ਕਿ ਤੁਹਾਨੂੰ ਹਰ ਪੱਖ ਤੋਂ ਸੁਖੀ ਰੱਖਦੇ। ਆ ਜਿਹੜੀ ਇੰਨੀ ਬਿਪਤਾ ਤੁਹਾਡੇ ਤੇ ਆਈ ਪਈ ਸੀ, ਇਹ ਬਿਪਤਾ ਮੇਰੇ ਹੁੰਦਿਆਂ ਮੈਂ ਤੁਹਾਡੇ ਤੇ ਨਹੀਂ ਸੀ ਆਉਣ ਦੇਣੀ, ਇਹ ਔਖਾ ਸਮਾਂ ਮੈਂ ਆਪਣੇ ਹੁੰਦਿਆਂ ਤੁਹਾਡੇ ਤੇ ਨਹੀਂ ਸੀ ਆਉਣ ਦੇਣਾ, ਤੁਹਾਨੂੰ ਹਰ ਪ੍ਰਕਾਰ ਨਾਲ ਸੁਖਾਲਾ ਰੱਖਣਾ ਸੀ ਜੇ ਤੁਸੀਂ ਮੈਨੂੰ ਬੁਲਾ ਲੈਂਦੇ।
ਸੁਣ ਕਰ ਡੱਲੇ ਤੇ ਸ਼ੁਭ ਬੈਨ।
ਡੱਲੇ ਨੇ ਜਦੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਕਹੇ, ਇਹਦੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ ਹਨ।
ਸ਼੍ਰੀ ਮੁਖ ਭਾਕਿਓ ਪੰਕਜ ਨੈਨ।
ਜਿਨ੍ਹਾਂ ਦੇ ਕਮਲ ਵਰਗੇ ਕਮਲ ਸਰੀਖੇ ਸੁੰਦਰ ਨੇਤਰ ਨੇ, ਐਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਡੱਲੇ ਨੂੰ ਕਹਿਣ ਲੱਗੇ,
ਭਈ ਸੋ ਭਈ ਬੀਤ ਅਬ ਗਯੂ।
ਮਹਾਰਾਜ ਜੀ ਕਹਿੰਦੇ, ਡੱਲਿਆ ਜਿਹੜਾ ਸਮਾਂ ਲੰਘ ਜੇ ਉਹਦੇ ਬਾਰੇ ਵਿਚਾਰ ਨਹੀਂ ਕਰੀ, ਜਿਹੜਾ ਸਮਾਂ ਹੋਇਆ ਜੋ ਪਹਿਲਾਂ ਹੋਈ ਸੋ ਹੋਈ, ਉਹ ਜੋ ਬੀਤ ਗਿਆ ਸਮਾਂ ਹੁਣ ਉਹਦੇ ਬਾਰੇ ਕਾਹਦੀ ਚਿੰਤਾ ਕਰਨੀ, ਉਹਦੇ ਬਾਰੇ ਕੀ ਫਿਕਰ ਕਰਨਾ।
ਹਾਥ ਨਾ ਆਵੇ ਯਤਨ ਜੇ ਕਯੂ।
ਹੁਣ ਜਿਹੜਾ ਉਹ ਸਮਾਂ ਲੰਘ ਗਿਆ, ਹੁਣ ਉਹ ਹੱਥ ਤਾਂ ਨਹੀਂ ਨਾ ਆ ਸਕਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਯਤਨ ਕਰ ਲਈਏ, ਜਿੰਨੇ ਮਰਜ਼ੀ ਉਪਾਅ ਕਰ ਲਈਏ, ਜਿਹੜਾ ਸਮਾਂ ਇੱਕ ਵਾਰੀ ਬੀਤ ਗਿਆ, ਲੰਘ ਗਿਆ, ਉਹ ਲੰਘ ਚੁੱਕਾ ਬੀਤ ਚੁੱਕਾ ਸਮਾਂ ਮੁੜ ਕੇ ਹੱਥ ਵਿੱਚ ਨਹੀਂ ਆਉਂਦਾ।
ਜੰਗ ਵਿਖੇ ਮਾਰਨ ਕੈ ਮਰਨੋ।
ਮੈਦਾਨੇ ਜੰਗ ਦੇ ਵਿੱਚ ਮਾਰਨਾ ਔਰ ਮਰਨਾ।
ਪਸ਼ਚਾਤਾਪ ਕਹਾਂ ਤਿਸ ਕਰਨੋ।
ਹੋ ਚੁੱਕਾ ਹੈ ਪਹਿਲਾਂ ਜੋ ਹੋਣਾ ਸੀ, ਹੁਣ ਉਹਦੇ ਬਾਰੇ ਕੀ ਪਸ਼ਚਾਤਾਪ ਕਰਨਾ, ਉਹਦੇ ਬਾਰੇ ਕੀ ਫਿਕਰ ਤੇ ਚਿੰਤਾ ਕਰਨਾ ਜੋ ਬੀਤ ਚੁੱਕਾ ਹੈ।
ਫੁਲ ਡੱਲਾ ਬੋਲਿਓ ਸੁਣ ਐਸੇ।
ਮਹਾਰਾਜ ਜੀ ਤਾਂ ਟਾਲਾ ਕਰ ਰਹੇ ਨੇ ਵੀ ਚਲੋ ਡੱਲੇ ਦਾ ਪਰਦਾ ਕੱਜਿਆ ਰਹੇ, ਪਰ ਡੱਲੇ ਦੇ ਅੰਦਰ ਥੋੜੀ ਜਿਹੀ ਹਉਮੈ ਸੀ ਵੀ ਮੇਰੇ ਨਾਲ ਸੂਰਮੇ ਨੇ, ਮੈਂ ਬਹਾਦਰ ਯੋਧਿਆਂ ਦਾ ਜਰਨੈਲ ਹਾਂ, 400 ਬੰਦਾ ਮੇਰੀ ਆਗਿਆ ਵਿੱਚ ਚੱਲਦਾ, ਇਲਾਕੇ ਦਾ ਮੈਂ ਚੌਧਰੀ ਹਾਂ, ਜੇ ਗੁਰੂ ਜੀ ਮੈਨੂੰ ਸੱਦਦੇ ਮੈਂ ਵੀ ਆਉਣਾ ਸੀ, ਗੱਲਾਂ ਬਾਤਾਂ ਦੇ ਨਾਲ ਹੀ ਜੰਗ ਦੇ ਵਿੱਚ ਜਿੱਤਣਾ ਚਾਹੁੰਦਾ ਸੀ। ਹਾਲਾਂਕਿ ਜੇ 8-9 ਮਹੀਨਿਆਂ ਦਾ ਘੇਰਾ ਰਿਹਾ ਆਨੰਦਪੁਰ ਸਾਹਿਬ, ਉਦੋਂ ਖਬਰ ਤਾਂ ਡੱਲੇ ਨੂੰ ਵੀ ਮਿਲ ਗਈ ਹੋਣੀ ਹੈ, ਆਪਣੇ ਆਪ ਫੌਜ ਲੈ ਕੇ ਨਹੀਂ ਸੀ ਜਾ ਸਕਦਾ, ਉਡੀਕ ਕਰਦਾ ਰਿਹਾ ਵੀ ਗੁਰੂ ਜੀ ਹੁਕਮਨਾਮਾ ਭੇਜਣ, ਪਰ ਜਿਵੇਂ ਗੱਲਾਂ ਦੇ ਨਾਲ ਹੀ ਕਹਿੰਦੇ ਨੇ ਨਾ ਵੀ ਮੈਂ ਜਿੱਤਣਾ ਚਾਹੁੰਦਾ, ਗੱਲਾਂ ਦੇ ਨਾਲ ਹੀ ਜੰਗ ਜਿੱਤ ਲੈਣਾ ਚਾਹੁੰਦਾ, ਗੁਰੂ ਜੀ ਆਖਣ ਹਾਂ ਡੱਲਿਆ ਤੂੰ ਆ ਜਾਂਦਾ ਤੇ ਚੰਗਾ ਹੁੰਦਾ, ਇਹ ਗੱਲ ਗੁਰੂ ਸਾਹਿਬ ਕੋਲੋਂ ਕਹਾਉਣੀ ਚਾਹੁੰਦਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਮਾਣ ਤੋੜਨਾ ਚਾਹੁੰਦੇ ਸੀ, ਇਹਦੇ ਅੰਦਰ ਜਿਹੜੀ ਹਉਮੈ ਸੀ ਉਹ ਤੋੜਨੀ ਚਾਹੁੰਦੇ ਸੀ। ਮਹਾਰਾਜ ਜੀ ਨੇ ਫਿਰ ਵੀ ਇਹਦਾ ਪਰਦਾ ਕੱਜਿਆ ਵੀ ਚੱਲ ਰਹਿਣ ਦੇ, ਪਰ ਜਦੋਂ ਸਤਿਗੁਰਾਂ ਨੇ ਕਿਹਾ ਨਾ ਜਿਹੜਾ ਸਮਾਂ ਬੀਤ ਗਿਆ ਸੋ ਬੀਤ ਗਿਆ, ਹੁਣ ਉਹਦੇ ਬਾਰੇ ਕੀ ਚਿੰਤਾ ਕਰਨੀ ਰਹਿਣ ਦੇ, ਤੇ ਡੱਲਾ ਫਿਰ ਬੋਲਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ,
ਅਹ ਜਥਾ ਵਤ ਉਚਰੋ ਜੈਸੇ।
ਕਹਿਣ ਲੱਗਾ, ਗੁਰੂ ਜੀ ਜਿਹੜੇ ਗੱਲਾਂ ਬਚਨ ਤੁਸੀਂ ਕਰ ਰਹੇ ਹੋ, ਹਾਲਾਂਕਿ ਜਥਾ ਵਤ ਇਹ ਸੱਚ ਹੈ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਤੇ ਦਰੁਸਤ ਕਹਿ ਰਹੇ ਹੋ।
ਤਉ ਦਾਸ ਹਮ ਰਾਵਰ ਕੇਰੇ।
ਪਰ ਫਿਰ ਵੀ ਮਹਾਰਾਜ ਜੀ ਅਸੀਂ ਤੁਹਾਡੇ ਸੇਵਕ ਹਾਂ, ਅਸੀਂ ਤੁਹਾਡੇ ਦਾਸ ਹਾਂ।
ਘਾਲਤ ਰਣ ਕਮਸਾਨ ਕਨੇਰੇ।
ਜੇ ਤੁਸੀਂ ਸਾਨੂੰ ਉਦੋਂ ਯਾਦ ਕਰ ਲੈਂਦੇ ਨਾ ਆਨੰਦਪੁਰ ਸਾਹਿਬ ਦੇ ਜੰਗ ਚ, ਤੇ ਅਸੀਂ ਵੀ ਆ ਕੇ ਆਪਣੇ ਹੱਥ ਵਿਖਾਉਣੇ ਸੀ ਦੁਸ਼ਮਣਾਂ ਨੂੰ, ਅਸੀਂ ਵੀ ਆ ਕੇ ਆਪਣੇ ਦਾਵ ਪੇਚ ਜੰਗ ਦੇ ਮੈਦਾਨ ਚ ਵਿਖਾਉਣੇ ਸਨ।
ਕਰਤ ਕਾਜ ਰਾਵਰ ਕੇ ਤਬ ਹੋ,
ਤੁਹਾਡੇ ਕੰਮ ਅਸੀਂ ਕਰਨੇ ਸਨ, ਤੁਹਾਡੇ ਕੰਮ ਅਸੀਂ ਸਵਾਰਨੇ ਸਨ।
ਲੇਕਰ ਮੈਂ ਪਹੁੰਚਤ ਭੱਟ ਸਭ ਹੋ,
ਮੈਂ ਆਪਣੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਤੁਹਾਡੇ ਕੋਲ ਪਹੁੰਚਣਾ ਸੀ।
ਲਿਖਤ ਹੁਕਮਨਾਮਾ ਜੇ ਪਠ ਹੋ,
ਜੇ ਤੁਸੀਂ ਮੈਨੂੰ ਹੁਕਮਨਾਮਾ ਲਿਖ ਕੇ ਭੇਜ ਦਿੰਦੇ, ਮੈਨੂੰ ਆਪਣੇ ਕੋਲ ਸੱਦ ਲੈਂਦੇ, ਤਾਂ ਮਹਾਰਾਜ ਤੁਹਾਡਾ ਹੁਕਮਨਾਮਾ ਪੜ੍ਹਦਿਆਂ ਸਾਰ ਮੈਂ ਆਨੰਦਪੁਰ ਸਾਹਿਬ ਵੱਲ ਆ ਜਾਣਾ ਸੀ।
ਬਿਨਾਂ ਬਿਲੰਬ ਮਿਲਤ ਮੈਂ ਤੱਟ ਹੋ,
ਬਿਨਾਂ ਦੇਰੀ ਤੋਂ ਤੁਹਾਡੇ ਕੋਲ ਪਹੁੰਚ ਜਾਣਾ ਸੀ। ਜਿਵੇਂ ਬੰਦੂਕ ਤੋਂ ਗੋਲੀ ਛੂੰਕਦੀ ਜਾਂਦੀ ਹੈ, ਗੋਲੀ ਵਾਂਗੂ ਮਹਾਰਾਜ ਜੀ ਤੁਹਾਡੇ ਕੋਲ ਚੱਲ ਕੇ ਆਉਣਾ ਸੀ।
ਸਭ ਕਰ ਸਹਾਇ ਲੈ ਆਵਤ,
ਔਰ ਮੈਂ ਸਰਵ ਪ੍ਰਕਾਰ ਨਾਲ ਤੁਹਾਡੀ ਸਹਾਇਤਾ ਕਰਕੇ ਤੁਹਾਨੂੰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਲੈ ਕੇ ਇੱਥੇ ਆ ਜਾਣਾ ਸੀ। ਇੱਥੇ ਜੰਗਲ ਦੇ ਇਲਾਕੇ ਚ ਮਾਲਵੇ ਵਿੱਚ ਤੁਹਾਨੂੰ ਲੈ ਕੇ ਆ ਜਾਣਾ ਸੀ।
ਇੱਥੇ ਵਿਘਨ ਕਿਉਂ ਹੋਵੇ ਬੇ ਪਾਵਤ,
ਮਹਾਰਾਜ ਇੰਨੇ ਵਿਘਨ ਜਿਹੜੇ ਹੁਣ ਤੁਸੀਂ ਪਾਏ ਦੇ, ਇੰਨੇ ਵਿਘਨ ਨਹੀਂ ਸੀ ਤੁਹਾਨੂੰ ਪਾਉਣੇ ਪੈਣੇ, ਇੰਨੇ ਵਿਘਨਾਂ ਵਿੱਚ ਇੰਨੇ ਔਖੇ ਸਮੇਂ ਵਿੱਚ ਤੁਹਾਨੂੰ ਨਹੀਂ ਸੀ ਪੈਣਾ ਪੈਣਾ।
ਸੁਣ ਸ਼੍ਰੀ ਪ੍ਰਭ ਪੁਨ ਤੇ ਸਮਝਾਇਓ,
ਜਦੋਂ ਦੂਸਰੀ ਵਾਰ ਡੱਲੇ ਨੇ ਇਸ ਤਰ੍ਹਾਂ ਕਿਹਾ, ਸੁਣ ਕੇ ਸਤਿਗੁਰੂ ਜੀ ਫਿਰ ਬੋਲੇ, ਫਿਰ ਡੱਲੇ ਨੂੰ ਸਮਝਾਉਂਦਿਆਂ ਕਹਿਣ ਲੱਗੇ,
ਸਮਾਂ ਬੀਤਿਓ ਕਬ ਹੱਥ ਨਾ ਆਇਓ।
ਮਹਾਰਾਜ ਜੀ ਕਹਿੰਦੇ, ਡੱਲਿਆ ਜਿਹੜਾ ਸਮਾਂ ਬੀਤ ਜਾਂਦਾ ਮੁੜ ਹੱਥ ਨਹੀਂ ਆਉਂਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਇਹ ਠਹਿਰਨ ਜਾਚ ਨਾ ਜਾਣਦਾ, ਇਹ ਸਮਾਂ ਰੁਕਣ ਦੀ ਜਾਚ ਨਹੀਂ ਜਾਣਦਾ। ਭਾਈ ਵੀਰ ਸਿੰਘ ਜੀ ਵੀ ਕਹਿੰਦੇ, ਜਿਹੜਾ ਸਮਾਂ ਲੰਘ ਗਿਆ ਮੁੜ ਕੇ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਕਹਿੰਦੇ, ਡੱਲਿਆ ਜਿਹੜਾ ਸਮਾਂ ਲੰਘ ਜਾਏ, ਉਹ ਬੀਤ ਚੁੱਕਾ ਸਮਾਂ ਫਿਰ ਮੁੜ ਕੇ ਹੱਥ ਨਹੀਂ ਆਇਆ ਕਰਦਾ।
ਨਹੀਂ ਉਪਾਏ ਬਨ ਹੈ ਅਬ ਤਾਂ ਹੋ,
ਉਹਦਾ ਕੀ ਉਪਾਅ ਕਰ ਸਕਦੇ ਆ, ਜਿਹੜਾ ਸਮਾਂ ਬੀਤ ਹੀ ਗਿਆ, ਲੰਘ ਹੀ ਗਿਆ, ਹੁਣ ਉਹਦੇ ਬਾਰੇ ਆਪਾਂ ਕੀ ਚਰਚਾ ਕਰਨੀ ਹੈ, ਉਹਦੇ ਬਾਰੇ ਕੀ ਫਿਕਰ ਤੇ ਕੀ ਚਿੰਤਾ ਕਰਨੀ ਹੈ।
ਹੋਣਹਾਰ ਸਿਰ ਪਰ ਸਭ ਕਾ ਹੋ,
ਹੋਣੀ ਹੈ ਤੇ ਹੋਣੀ ਤਾਂ ਸਾਰਿਆਂ ਦੇ ਸਿਰ ਤੇ ਉਸੇ ਤਰ੍ਹਾਂ ਹੀ ਵਰਤਣੀ ਹੈ ਜਿਵੇਂ ਵਿਧਾਤੇ ਨੇ ਲਿਖੀ ਹੈ। ਇਹ ਹੋਣੀ ਸੀ, ਇਹ ਹੋਣੀ ਹੋ ਗਈ ਹੈ, ਬੀਤ ਗਈ ਹੈ, ਇਹ ਤਾਂ ਸਾਰਿਆਂ ਦੇ ਸਿਰਾਂ ਤੇ ਉਸੇ ਤਰ੍ਹਾਂ ਹੀ ਵਰਤਣੀ ਹੈ ਜਿਵੇਂ ਲਿਖੀ ਹੈ।
ਇਤੋ ਕਹਿਓ ਪਰ ਤਉ ਨਾ ਮੋਨੰ,
ਮਹਾਰਾਜ ਜੀ ਨੇ ਇੰਨਾ ਸਮਝਾਇਆ, ਦੁਬਾਰਾ ਵੀ ਇਹ ਗੱਲ ਕਹੀ, ਪਰ ਡੱਲਾ ਫਿਰ ਵੀ ਚੁੱਪ ਨਹੀਂ ਕੀਤਾ। ਵੀ ਗੁਰੂ ਸਾਹਿਬ ਜੀ ਟਾਲਾ ਕਰ ਰਹੇ ਨੇ, ਮੈਂ ਇਹ ਗੱਲ ਨਾ ਛੇੜਾਂ, ਪਰ ਡੱਲਾ ਫਿਰ ਵੀ ਬਾਦ ਨਹੀਂ ਆਇਆ, ਫਿਰ ਵੀ ਚੁੱਪ ਨਹੀਂ ਕੀਤਾ।
ਤਜੈ ਪ੍ਰਸੰਗ ਸੁਣਾਵੇ ਤੌਨ,
ਮਹਾਰਾਜ ਜੀ ਤਾਂ ਇਹ ਪ੍ਰਸੰਗ ਤਜ ਦਿੰਦੇ ਨੇ, ਛੱਡ ਦਿੰਦੇ ਨੇ ਵੀ ਚਲੋ ਇਹ ਗੱਲ ਰਹਿਣ ਦਿਓ ਨਾ ਛੇੜੀਏ, ਪਰ ਇਹ ਦੁਬਾਰਾ ਫਿਰ ਛੇੜ ਲੈਂਦਾ। ਸਤਿਗੁਰੂ ਜੀ ਰੋਕਦੇ ਨੇ, ਇਹ ਦੁਬਾਰਾ ਫੇਰ ਛੇੜ ਲੈਂਦਾ ਉਹੀ ਗੱਲ।
ਆਪਣੋ ਆਪਾ ਕਰੈ ਜਨਾਵਨ,
ਔਰ ਆਪਣਾ ਆਪ ਜਣਾਣਾ ਚਾਹੁੰਦਾ ਵੀ ਮੈਂ ਵੀ ਕੁਝ ਚੀਜ਼ ਹਾਂ। ਬਸ ਇੱਕ ਵਾਰੀ ਗੁਰੂ ਸਾਹਿਬ ਕੋਲੋਂ ਘੋਣਾ ਚਾਹੁੰਦਾ ਸੀ ਵੀ ਮਹਾਰਾਜ ਜੀ ਕਹਿ ਦੇਣ, ਹਾਂ ਡੱਲਿਆ ਜੇ ਤੂੰ ਹੁੰਦਾ ਤੇ ਇੰਨਾ ਕੁਝ ਨਾ ਹੁੰਦਾ, ਪਰ ਸਤਿਗੁਰੂ ਜੀ ਕਿਵੇਂ ਕਹਿ ਦਿੰਦੇ, ਜਿਹੜੀ ਗੱਲ ਹੋ ਹੀ ਨਹੀਂ ਸੀ ਸਕਦੀ ਉਹਦੇ ਬਾਰੇ ਹੁਣ ਕਿਵੇਂ ਕਹਿ ਦਿੰਦੇ ਵੀ ਹਾਂ ਡੱਲਿਆ ਤੂੰ ਹੁੰਦਾ ਤੇ ਵਧੀਆ ਹੋਣਾ ਸੀ। ਪਰ ਡੱਲਾ ਕਹਾਣਾ ਚਾਹੁੰਦਾ ਸਤਿਗੁਰਾਂ ਕੋਲੋਂ, ਮਹਾਰਾਜ ਜੀ ਫਿਰ ਵੀ ਟਾਲਾ ਕਰ ਰਹੇ ਨੇ ਵੀ ਚਲੋ ਡੱਲੇ ਦਾ ਪੜਦਾ ਕੱਜਿਆ ਰਹੇ, ਜਿਹੜੇ ਇਹਦੇ ਸੂਰਮਿਆਂ ਤੇ ਜਿਨ੍ਹਾਂ ਤੇ ਮਾਣ ਕਰ ਰਿਹਾ, ਇਹ ਤਾਂ ਸਾਡੀ ਇੱਕ ਵੀ ਦਾ ਦੀ ਤਾ ਦੀ ਕਸਵੱਟੀ ਨਹੀਂ, ਝੱਲਣ ਵਾਲੇ ਤਾਂ ਭੱਜ ਕੇ ਪਿੱਠਾਂ ਵਿਖਾਣ ਕੇ ਦੌੜਨ ਵਾਲੇ ਨੇ, ਇਹ ਕਿੱਥੇ ਲੜਨ ਵਾਲੇ ਸਨ। ਉੱਥੇ ਤਾਂ ਲੜਨ ਵਾਲੇ ਭਾਈ ਆਲਮ ਸਿੰਘ ਨੱਚਣੇ ਵਰਗੇ ਸੀ, ਉੱਥੇ ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਸਨ, ਜਿਨ੍ਹਾਂ ਨੇ ਭਾਈ ਸੰਗਤ ਸਿੰਘ ਵਰਗੇ, ਭਾਈ ਜੀਵਨ ਸਿੰਘ ਵਰਗੇ ਮਹਾਨ ਯੋਧੇ ਸਨ, ਜਿਨ੍ਹਾਂ ਨੇ ਆਪਣਾ ਸਿਰ ਗੁਰੂ ਚਰਨਾਂ ਵਿੱਚ ਭੇਟ ਕੀਤਾ ਸੀ, ਉਹ ਜਿਉਂਦਿਆਂ ਜੀ ਆਪਣੇ ਅੰਦਰ ਮਰਨਾ ਕਬੂਲ ਕੀਤਾ ਹੋਇਆ ਸੀ। ਮਹਾਰਾਜ ਜੀ ਚਾਹੁੰਦੇ ਸਨ ਵੀ ਡੱਲੇ ਦਾ ਪੜਦਾ ਕੱਜਿਆ ਰਹੇ, ਪਰ ਡੱਲਾ ਬਾਦ ਨਹੀਂ ਪਿਆ ਆਉਂਦਾ। ਸਤਿਗੁਰੂ ਜੀ ਪ੍ਰਸੰਗ ਛੱਡ ਦਿੰਦੇ ਨੇ, ਇਹ ਦੁਬਾਰਾ ਫੇਰ ਛੇੜ ਲੈਂਦਾ ਉਹੀ ਗੱਲਾਂ, ਆਪਣਾ ਆਪ ਜਣਾਉਂਦਾ ਹੈ।
ਲੜੇ ਮਰੇ ਬਿਨ ਵੱਡਤਾ ਪਾਵਨ,
ਨਾ ਲੜਾਈ ਕੀਤੀ ਨਾ ਮਰਿਆ ਕੋਈ, ਇਹਦਾ ਲੜੇ ਤੇ ਮਰੇ ਬਿਨਾਂ ਹੀ ਵਡਿਆਈ ਪਾਉਣਾ ਚਾਹੁੰਦਾ। भाई संतोख सिंह जी लिखते ने कि लड़े मरे बिना ही बड़ियाई पाना चाहता है।
सभा हजारों सुपटन केरी।
उस वेले महाराज जी की सभा लगी हुई सी, सैकड़े सूरमे महाराज जी की सभा विच बैठे हुए सन।
बैठे सनद बद तिस बेरी।
सनद बद हो के बड़े सूरमे बड़े योधे महाराज जी दे दीवान दे विच शस्त्रधारी हो के सूरमे बैठे हुए सन।
लवपुर के कारीगर आए।
जदों डल्ले ने दोबारा यह प्रसंग छेड़िया ना, महाराज मैनू बुला लेंदे, तो इन्ने नू लाहौर तो एक कारीगर आए कुछ कठे होके बड़ी सोहनिया बंदूकां तैयार करके, बड़े सोहने राम जंगे वधिया बंदूकां ओ तैयार करके लाहौर तो कारीगर आए हन।
बहु मोली बर तुपकन लियाए।
बड़िया वधिया बंदूकां जिहड़ियां ने बहु मुल्लियां वडमुल्लियां, राम जंगे खालसे दे बोले च बंदूक नू वड्डी नू राम जंगा कहिंदे ने। जेड़े वधिया वधिया राम जंगे तुपकां बंदूकां सन, ਉਹ ਬੰਦੂਕਾਂ ਲੈ ਕੇ ਆਏ ਕਾਰੀਗਰ।
ਆਨ ਹਜ਼ੂਰ ਪ੍ਰਭੂ ਕੇ ਧਰੀ।
ਤੇ ਮਹਾਰਾਜ ਜੀ ਦੀ ਖਬਰ ਸੁਣ ਕੇ ਕਿ ਸਤਿਗੁਰੂ ਜੀ ਇਸ ਇਲਾਕੇ ਚ ਨੇ, ਉਹ ਬੰਦੂਕਾਂ ਲਿਆਏ ਮਹਾਰਾਜ ਜੀ ਦੇ ਅੱਗੇ ਲਿਆ ਕੇ, ਉਹ ਬੰਦੂਕਾਂ ਰੱਖੀਆਂ ਬੜੀਆਂ ਵਧੀਆ ਬੰਦੂਕਾਂ, ਸੁੰਦਰ ਬੰਦੂਕਾਂ ਹਨ।
ਕਰ ਪੰਕਜ ਮਹਿ ਗਹਿਬੇ ਕਰੀ।
ਮਹਾਰਾਜ ਜੀ ਨੇ ਇੱਕ ਬੰਦੂਕ ਉਹਨਾਂ ਬੰਦੂਕਾਂ ਚ ਚੁੱਕੀ ਤੇ ਆਪਣੇ ਹੱਥਾਂ ਵਿੱਚ ਪਕੜ ਲਈ, ਆਪਣੇ ਦਸਤ ਕਮਲਾਂ ਦੇ ਵਿੱਚ ਪਕੜ ਕੇ ਗਹਿ ਕੇ ਜੋ ਕੇ ਬੰਦੂਕ ਨੂੰ ਵੇਖਣ ਲੱਗੇ।
ਅੰਤਰ ਵਹਿਰ ਹੇਰ ਬਿਦ ਨਾਨਾ।
ਚੰਗੀ ਤਰ੍ਹਾਂ ਖੋਲ ਕੇ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਬੰਦੂਕ ਨੂੰ ਮਹਾਰਾਜ ਜੀ ਵੇਖਦੇ ਹਨ।
ਦਸਤ ਰਵਾ ਕਰ ਤਾਕ ਨਿਸ਼ਾਨਾ।
ਤੇ ਆਪਣੇ ਦਸਤਾਂ ਤੇ ਹੱਥਾਂ ਤੇ ਰੱਖ ਕੇ ਨਾ ਨਿਸ਼ਾਨਾ ਤੱਕ ਕੇ ਵੇਖਦੇ ਨੇ, ਜਿਹੜੀ ਉੱਤੇ ਮੱਖੀ ਲੱਗੀ ਹੁੰਦੀ ਹੈ ਬੰਦੂਕ ਦੇ, ਉਹਦੇ ਨਾਲ ਸਿੱਧਾ ਨਿਸ਼ਾਨਾ ਸੇਧ ਕੇ ਵੇਖਦੇ ਹਨ।
ਸਭਾ ਵਿਖੇ ਡੱਲੇ ਕੋ ਪਰਖਨ।
ਹੁਣ ਸਮਾਂ ਆ ਗਿਆ ਡੱਲੇ ਦਾ, ਮਹਾਰਾਜ ਜਦੋਂ ਬਾਦ ਨਹੀਂ ਸੀ ਨਾ ਆਉਂਦਾ, ਮਹਾਰਾਜ ਜੀ ਕਹਿੰਦੇ ਨੂੰ ਵਿਖਾ ਹੀ ਦਿੰਦੇ ਆ ਇਹਦੇ ਸੂਰਮਿਆਂ ਦਾ ਮਾਣ, ਜਿਨ੍ਹਾਂ ਤੇ ਮਾਣ ਕਰਦਾ। ਮਹਾਰਾਜ ਮੈਨੂੰ ਯਾਦ ਕਰਦੇ, ਮੈਂ ਆਪਣੇ ਸੂਰਮੇ ਲੈ ਕੇ ਪਹੁੰਚ ਜਾਣਾ ਸੀ, ਉੱਥੇ ਇੰਨਾ ਜੰਗ ਹੋਣੀ ਨਹੀਂ ਸੀ ਦੇਣਾ, ਮੈਂ ਤੁਹਾਨੂੰ ਉੱਥੋਂ ਕੱਢ ਕੇ ਸਾਬਤ ਇੱਥੇ ਲੈ ਆਉਣਾ ਸੀ ਤੁਹਾਡੇ ਬੱਚਿਆਂ ਸਮੇਤ। ਤੇ ਮਹਾਰਾਜ ਜੀ ਕਹਿੰਦੇ ਹੁਣ ਪਰਖ ਲਈਏ ਡੱਲੇ ਨੂੰ ਵੀ, ਤੇ ਇਹਦੇ ਜਿਹੜੇ ਸਿਪਾਹੀ ਨੇ ਉਹ ਵੀ ਪਰਖ ਲਈਏ ਵੀ ਕਿੰਨੇ ਕੁ ਸੂਰਮੇ ਨੇ, ਕਿੰਨੇ ਕੁ ਦਲੇਰ ਮਰਦ ਨੇ, ਕਿੰਨਾ ਕੁ ਉਹਨਾਂ ਅੰਦਰ ਸਮਰਪਣ ਦਾ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਸਭਾ ਵਿੱਚ ਡੱਲੇ ਨੂੰ ਪਰਖਣ ਵਾਸਤੇ ਵਿਧ ਬਣਾਈ।
ਸਭਨ ਸੁਣਾਏ ਕਹਿਓ ਰਿਪ ਧਰਖਨ।
ਵੈਰੀਆਂ ਨੂੰ ਦਬਾਉਣ ਵਾਲੇ, ਵੈਰੀਆਂ ਦੇ ਹਿਰਦਿਆਂ ਨੂੰ ਕੰਬਾਉਣ ਵਾਲੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਸਭ ਨੂੰ ਸੁਣਾਉਂਦਿਆਂ ਹੋਇਆਂ ਬੋਲੇ,
ਭੋ ਡੱਲਾ ਦੀਜਾ ਨਰ ਦੋਏ।
ਮਹਾਰਾਜ ਜੀ ਕਹਿੰਦੇ ਹਾਂ ਵੀ ਭਾਈ ਡੱਲਿਆ ਲਿਆ, ਤੇਰੇ ਇਹਨਾਂ 400 ਸੂਰਮਿਆਂ ਵਿੱਚੋਂ 2 ਸੂਰਮੇ, ਆ 2 ਬੰਦੇ ਤੂੰ ਆਪਣੇ ਨਾਲ ਬੰਦਿਆਂ ਵਿੱਚੋਂ ਲਿਆ ਕੇ ਸਾਡੇ ਸਾਹਮਣੇ ਖੜੇ ਕਰ।
ਹਤੈ ਤੁਰੰਗ ਪਰਖ ਪੁਨ ਹੋਏ।
ਆ ਵੇਖੀਏ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲਾ ਕੇ ਵੀ ਬੰਦਾ ਵੀ ਮਾਰਦੀ ਆ ਕਿ ਨਹੀਂ ਮਾਰਦੀ, ਇਹ ਬੰਦੂਕ ਦੀ ਗੋਲੀ ਮਾਰ ਕੇ ਵੇਖੀਏ ਵੀ ਬੰਦਾ ਮਰਦਾ ਇਹਦੇ ਨਾਲ। ਲਿਆ ਤੇਰੇ 2 ਬੰਦੇ ਜਿਨ੍ਹਾਂ ਤੇ ਨਿਸ਼ਾਨਾ ਲਾ ਕੇ ਇਹ ਬੰਦੂਕ ਦਾ ਨਿਸ਼ਾਨਾ ਪਰਖ ਕੇ ਵੇਖੀਏ ਵੀ ਕਿੱਦਾਂ ਦੀ ਬੰਦੂਕ ਹੈ।
ਕਿਤਕ ਤੋੜ ਕਰ ਘਾਵਨ ਘੱਲ ਹੈ।
ਵੇਖੀਏ ਕਿੰਨੀ ਕੁ ਦੂਰ ਤੱਕ ਇਹਦੀ ਮਾਰ ਹੈ, ਕਿੱਥੋਂ ਤੱਕ ਇਹਦੀ ਗੋਲੀ ਦੀ ਮਾਰ ਪਹੁੰਚਦੀ ਹੈ, ਕਿੱਥੇ ਤੱਕ ਪਹੁੰਚ ਕੇ ਬੰਦਾ ਮਾਰਦੀ ਹੈ।
ਮਰਹਿ ਕੇ ਨਹੀਂ ਸੁਭਟ ਤਤਕਲ ਹੈ।
ਇਹ ਵੀ ਸਹੀ, ਇਹਨੂੰ ਪਰਖ ਕੇ ਵੀ ਜਦੋਂ ਗੋਲੀ ਚਲਾਈਏ ਤੇ ਬੰਦਾ ਮਰਦਾ ਵੀ ਹੈ ਕਿ ਨਹੀਂ ਮਰਦਾ ਇਹਦੇ ਨਾਲ, ਪਰ ਉਹ ਤਾਂ ਹੀ ਪਤਾ ਲੱਗੇਗਾ ਜੇ ਤੂੰ 2 ਬੰਦੇ ਭੇਜੇਗਾ ਵਾਰੀ ਵਾਰੀ ਵੇਖਦੇ ਆ, ਪਹਿਲੇ ਤੇ ਵੇਖਾਂਗੇ ਕਿੰਨੀ ਦੂਰ ਤੱਕ ਮਾਰ ਹੈ, ਦੂਜੇ ਤੇ ਮਾਰ ਕੇ ਵੇਖਾਂਗੇ ਵੀ ਵਾਕਈ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ। ਆ 2 ਬੰਦੇ ਲਿਆ ਤੇਰੇ ਡੱਲਿਆਂ ਵਿੱਚੋਂ ਕੱਢ ਕੇ ਚੁਣ ਕੇ, ਜਿਹੜੇ ਆਪਣਾ ਆਪ ਸਾਡੇ ਅੱਗੇ ਪੇਸ਼ ਕਰਨ, ਤੇ ਆ ਬੰਦੂਕ ਉਹਨਾਂ ਤੇ ਨਿਸ਼ਾਨਾ ਲਾ ਕੇ ਪਰਖ ਕੇ ਵੇਖੀਏ।
ਸੁਨ ਗੁਰ ਬਾਕ ਸਕਲ ਬਿਸਮਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ। ਹੁਣ ਡੱਲਾ ਵੀ ਭੁੱਲ ਗਿਆ ਜਿਹੜੀਆਂ ਗੱਲਾਂ ਪਹਿਲਾਂ ਘੜੀ ਮੁੜੀ ਛੇੜਦਾ ਸੀ, ਮਹਾਰਾਜ ਮੈਨੂੰ ਵੀ ਬੁਲਾ ਲੈਂਦੇ ਆਨੰਦਪੁਰ ਸਾਹਿਬ। ਮਹਾਰਾਜ ਜੀ ਮੋੜਦੇ ਰਹੇ, 2 ਵਾਰੀ ਪਾਤਸ਼ਾਹ ਜੀ ਨੇ ਪਰਦਾ ਪਾ ਕੇ ਰੱਖਿਆ ਵੀ ਚੱਲ ਰਹਿਣ ਦੇ, ਨਹੀਂ ਬਾਅਦ ਆਇਆ। ਤੇ ਮਹਾਰਾਜ ਜੀ ਕਹਿੰਦੇ ਲਿਆ ਫਿਰ ਬੰਦੇ, ਹੁਣ ਡੱਲਾ ਵੀ ਵੇਖੇ ਨਾਲ ਜਿਹੜੇ ਦੇ 400 ਸੂਰਮੇ ਆਏ ਸਨ ਉਹ ਵੀ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਗੁਰੂ ਜੀ ਆ ਕੀ ਕਹਿ ਰਹੇ ਹਨ।
ਇਹ ਕਾ ਕਹਿਓ ਨਰਨ ਕੋ ਘਾਏ,
ਇਹ ਕੀ ਕਹਿ ਰਹੇ ਨੇ ਵੀ ਬੰਦੂਕ ਜ਼ਰੂਰੀ ਬੰਦਿਆਂ ਤੇ ਗੋਲੀ ਮਾਰ ਕੇ ਪਰਖਣੀ ਹੈ, ਵੀ ਬੰਦੂਕ ਦਾ ਨਿਸ਼ਾਨਾ ਤਾਂ ਕਿਸੇ ਚੀਜ਼ ਤੇ ਵੀ ਲਾਇਆ ਜਾ ਸਕਦਾ, ਵੀ ਇਹ ਬੰਦੇ ਮਾਰ ਕੇ ਹੀ ਪਤਾ ਲੱਗਣਾ ਬੰਦੂਕ ਦਾ ਵੀ ਇਹਦੀ ਕਿੰਨੀ ਕੁ ਮਾਰ ਹੈ।
ਜੇ ਡੱਲੇ ਸੰਗ ਭਰਾਤ ਬਟੋਰੇ,
ਜਿਹੜੇ ਨੇ ਆਪਣੇ ਭਰਾਈ ਬੰਧੂ ਇਕੱਠੇ ਕਰਕੇ ਲਿਆਇਆ ਸੀ ਡੱਲਾ ਆਪਣੇ ਨਾਲ,
ਚਲਿਓ ਚਹਿਤ ਨਿਜ ਧਾਮਨ ਓਰੇ,
ਉਹਨਾਂ ਵਿੱਚੋਂ ਜਿਹੜੇ ਉਹ ਡੱਲੇ ਦੇ ਨਾਲ ਦੇ ਸਾਥੀ ਸੀ ਨਾ ਉਹਨਾਂ ਆਖਿਆ ਵੀ ਨਿਕਲ ਚਲੋ ਦਾ ਤੱਕ ਕੇ, ਜਿੱਧਰੋਂ ਰਾਹ ਨਿਕਲਦਾ ਪਿਛਲੇ ਪਾਸੇ ਖਿਸਕਣਾ ਸ਼ੁਰੂ ਹੋਣ ਲੱਗ ਪਏ, ਪਿਛਲੇ ਪਾਸੇ ਖਿਸਕਣਾ ਸ਼ੁਰੂ ਹੋਣ ਲੱਗ ਪਏ।
ਭਏ ਪੀਰ ਧੀਰਜ ਤਜ ਬੀਰਾ,
ਪੀਰ ਬਣ ਗਏ, ਪੀਰੂ ਦਾ ਮਤਲਬ ਹੁੰਦਾ ਕਾਇਰ ਬਣ ਗਏ, ਉਸ ਵੇਲੇ ਧੀਰਜ ਛੱਡ ਕੇ ਦਲੇਰੀ ਛੱਡ ਕੇ,
ਬੈਠਿਓ ਜਾਏ ਨਹੀਂ ਗੁਰ ਤੀਰਾ,
ਸਤਿਗੁਰਾਂ ਦੇ ਕੋਲ ਉਹਨਾਂ ਕੋਲੋਂ ਬੈਠਿਆ ਨਹੀਂ ਪਿਆ ਜਾਂਦਾ, ਹੁਣ ਉਹ ਕਹਿੰਦੇ ਵੀ ਉੱਠ ਕੇ ਟੁਰ ਚੱਲੀਏ ਦਾ ਮਿਲੇ ਤੇ ਨਿਕਲ ਚੱਲੀਏ।
ਸੁਨਤ ਹੁਤੇ ਜਿਮ ਗੁਰ ਕੀ ਚਾਲਾ,
ਕਹਿੰਦੇ ਜਿਵੇਂ ਗੁਰੂ ਜੀ ਬਾਰੇ ਸੁਣਿਆ ਸੀ,
ਦਿਨ ਪ੍ਰਤ ਸੁੱਖਾ ਛਕੈ ਵਿਸਾਲਾ,
ਕਹਿੰਦੇ ਸੁਣਿਆ ਸੀ ਵੀ ਗੁਰੂ ਕਿਸੇ ਨਸ਼ੇ ਵਿੱਚ ਹੀ ਰਹਿੰਦਾ, ਦਿਨ ਪ੍ਰਤੀ ਕਿਸੇ ਨਸ਼ੇ ਵਿੱਚ ਲੋਰ ਵਿੱਚ, ਪਤਾ ਨੀ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਂਦਾ। ਕਈਆਂ ਨੇ ਵੀ ਗੱਲਾਂ ਬਣਾਈਆਂ ਵੀ ਸ਼ਾਇਦ ਸੁੱਖਾ ਪੀਂਦੇ ਨੇ, ਉਹਦੇ ਲੋਰ ਦੇ ਵਿੱਚ ਕਹਿੰਦੇ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਂਦੇ ਨੇ, ਹੁਣ ਏਦਾਂ ਦੀਆਂ ਗੱਲਾਂ ਕਹਿੰਦੇ ਅਸੀਂ ਸੁਣੀਆਂ ਸੀ ਗੁਰੂ ਜੀ ਬਾਰੇ।
ਮਨ ਭਾਵਤ ਬੋਲੇ ਮੁਖ ਆਈ,
ਜੋ ਮੂੰਹ ਵਿੱਚ ਆਉਂਦਾ ਜੋ ਉਹਨਾਂ ਦੇ ਮੁਖ ਵਿੱਚ ਆਉਂਦਾ ਉਹੀ ਬੋਲ ਦਿੰਦੇ ਹਨ।
ਅਹੈ ਸਿਰਰ ਕਹਿ ਬੇਮੁਖ ਬਣਾਈ,
ਔਰ ਬੜੇ ਸਿਰੜੀ ਨੇ ਜਿਹੜੀ ਗੱਲ ਮੂੰਹੋਂ ਕਹਿੰਦੇ ਨੇ ਪੂਰੀ ਕਰਕੇ ਹਟਦੇ ਨੇ। ਕਈ ਕਹਿਣ ਲੱਗ ਪਏ ਕਹਿੰਦੇ ਅਸੀਂ ਸੁਣਿਆ ਸੀ ਵੀ ਗੁਰੂ ਤੇ ਦੇਵੀ ਪੁੱਠੀ ਪਈ ਹੋਈ ਹੈ, ਪਰ ਕਹਿੰਦੇ ਲੱਗਦਾ ਵੀ ਅੱਜ ਵੇਖ ਵੀ ਲਿਆ, ਤਾਂ ਹੀ ਏਦਾਂ ਦੀਆਂ ਗੱਲਾਂ ਪਏ ਕਰਦੇ ਨੇ ਵੀ ਬੰਦਿਆਂ ਤੇ ਬੰਦੂਕਾਂ ਪਰਖਣੀਆਂ ਨੇ ਮਾਰ ਕੇ, ਵੀ ਆਹ ਕਿੱਦਾਂ ਦੀ ਗੱਲ ਹੋਈ, ਬੰਦੂਕ ਪਰਖਣੀਆਂ ਸਾਹਮਣੇ ਕੋਈ ਨਿਸ਼ਾਨਾ ਰੱਖ ਕੇ ਵੀ ਪਰਖੀ ਜਾ ਸਕਦੀ ਹੈ, ਕਹਿੰਦੇ ਬੰਦੇ ਲਿਆ ਦੋ ਉਹਨਾਂ ਤੇ ਬੰਦੂਕ ਪਰਖਣੀ ਹੈ, ਇਹ ਕਿੱਦਾਂ ਦੀ ਗੱਲ ਗੁਰੂ ਜੀ ਕਰ ਰਹੇ ਨੇ।
ਤੁਪਕ ਪਰਖ ਬੇ ਨਰ ਹੱਥ ਚਹੈ,
ਹੁਣ ਏਦਾਂ ਦਾ ਹੱਠ ਕਰਕੇ ਬਹਿ ਗਏ ਨੇ, ਕਹਿੰਦੇ ਬੰਦੂਕ ਅਸੀਂ ਬੰਦਿਆਂ ਤੇ ਮਾਰ ਕੇ ਪਰਖਣੀ ਹੈ।
ਕਹੋ ਕੌਣ ਕਿਮ ਇਨ ਟਿਗ ਰਹੇ,
ਕਹਿੰਦੇ ਕੌਣ ਇਹਨਾਂ ਦੇ ਕੋਲ ਰਹੇਗਾ, ਏਦਾਂ ਦੇ ਗੁਰੂ ਦੇ ਕੋਲ ਕੌਣ ਰਹਿਣਾ ਰਹੇਗਾ।
ਤਬ ਡੱਲੇ ਕੀ ਆਖ ਬਚਾਏ,
ਹੁਣ ਡੱਲੇ ਤੋਂ ਅੱਖ ਬਚਾ ਕੇ ਵੀ ਡੱਲਾ ਨਾ ਵੇਖੇ, ਜਿਹੜੇ ਇਹਦੇ ਭਰਾ ਬੰਧੂ ਸੀ ਨਾ ਡੱਲੇ ਤੋਂ ਅੱਖ ਬਚਾ ਕੇ ਵਿੱਚੋਂ ਖਿਸਕਣ ਲੱਗੇ ਹਨ।
ਆਦੇ ਰਾਹਕ ਗਏ ਸਿਧਾਏ,
400 ਵਿੱਚੋਂ 200 ਤਾਂ ਉੱਠ ਕੇ ਟੁਰ ਵੀ ਗਏ, 200 ਪਹਿਲੀ ਆਵਾਜ਼ ਨਾਲ ਹੀ ਉੱਠ ਕੇ, 200 ਬੰਦਾ ਤਾਂ ਅੱਧੇ ਤਾਂ ਉੱਠ ਕੇ ਲੰਘ ਵੀ ਗਏ ਉੱਥੋਂ, ਡੱਲੇ ਤੋਂ ਅੱਖ ਬਚਾ ਕੇ ਵੀ ਡੱਲਾ ਕਿਤੇ ਸਾਨੂੰ ਆਵਾਜ਼ ਮਾਰ ਕੇ ਨਾ ਕਹਿ ਦੇ ਵੀ ਤੁਸੀਂ ਦੋ ਜਣੇ ਆ ਜਾਓ, ਤੁਸੀਂ ਗੁਰੂ ਸਾਹਿਬ ਦੇ ਅੱਗੇ ਬੰਦੂਕ ਦੀ ਗੋਲੀ ਦੇ ਸਾਹਮਣੇ ਖਲੋਵੋ। ਏਦਾਂ ਵਿੱਚੋਂ ਅੱਧੇ ਕੁ ਤਾਂ ਉਸੇ ਵੇਲੇ ਨਿਕਲ ਗਏ।
ਨਾ ਕਹਿ ਦੇ ਅਗਰ ਤੂੰ ਆਏ,
ਕਿਤੇ ਨਾ ਕਹਿ ਦੇਵੇ ਡੱਲਾ ਸਾਨੂੰ ਵੀ ਤੁਸੀਂ ਦੋਵੇਂ ਅੱਗੇ ਆ ਜਾਓ ਗੁਰੂ ਜੀ ਦੇ ਸਾਹਮਣੇ। ਏਦਾਂ ਸਾਰੇ ਡਰ ਦੇ ਨਾਲ ਉੱਠ ਉੱਠ ਕੇ ਚੱਲਣ ਲੱਗੇ ਹਨ।
ਖਰੋ ਹੋਏ ਗੁਲਖਾਂ ਤਨ ਖਾਏ,
ਸਾਨੂੰ ਕਿਤੇ ਕਹਿ ਦੇਵੇ ਡੱਲਾ ਵੀ ਖਲੋਵੋ ਗੁਰੂ ਦੇ ਸਾਹਮਣੇ, ਤੇ ਖਲੋ ਕੇ ਗੁਰੂ ਦੀ ਬੰਦੂਕ ਚੋਂ ਨਿਕਲੀਆਂ ਗੋਲੀਆਂ ਆਪਣੀ ਛਾਤੀ ਤੇ ਝੱਲ ਕੇ ਵੇਖੋ।
ਅਸ ਭੈ ਧਰ ਧਰ ਘਰੋਂ ਸਿਧਾਰੇ,
ਏਦਾਂ ਦਾ ਡਰ ਧਾਰਨ ਕਰਕੇ ਕਈ ਉੱਠ ਉੱਠ ਕੇ ਆਪਣੇ ਘਰਾਂ ਨੂੰ ਚੱਲ ਪਏ।
ਅਰਧ ਰਹੇ ਸੋ ਪੀ ਡਰ ਧਾਰੇ,
ਅੱਧੇ ਤਾਂ ਨਿਕਲ ਗਏ, ਜਿਹੜੇ ਅੱਧੇ ਰਹਿ ਗਏ ਉਹ ਵੀ ਆਪਣੇ ਮਨ ਦੇ ਵਿੱਚ ਡਰ ਧਾਰ ਕੇ ਬੈਠੇ ਹਨ।
ਸੁਣ ਡੱਲਾ ਬਿਸਮਿਓ ਧਰ ਮੌਨ,
ਡੱਲਾ ਚੁੱਪ ਕਰਕੇ ਬੈਠਾ ਬੜਾ ਹੈਰਾਨ ਹੱਕਾ ਬੱਕਾ ਵੀ ਗੁਰੂ ਜੀ ਨੇ ਆਹ ਕੀ ਕਹਿ ਦਿੱਤਾ।
ਬੈਠਿਓ ਨੀਵ ਗਰੀਬ ਮੁਖ ਆਉਣ,
ਸਿਰ ਨੀਵਾਂ ਕਰਕੇ ਜ਼ਮੀਨ ਵੱਲ ਵੇਖੀ ਜਾਂਦਾ, ਹੁਣ ਉੱਤੇ ਨਹੀਂ ਚੁੱਕ ਕੇ ਵੇਖਦਾ ਅੱਖਾਂ, ਜਿਵੇਂ ਪਹਿਲਾਂ ਬੋਲਦਾ ਸੀ ਨਾ ਟਾਰਾਂ ਨਾਲ ਵੀ ਮਹਾਰਾਜ ਮੈਨੂੰ ਵੀ ਸੱਦ ਲੈਂਦੇ, ਹੁਣ ਨੀ ਪਿਆ ਕੋਈ ਬੋਲ ਆਉਂਦਾ, ਹੁਣ ਤਾਂ ਧੋਣ ਜਿਵੇਂ ਟੁੱਟ ਗਈ ਹੁੰਦੀ ਹੈ, ਸਿਰ ਜ਼ਮੀਨ ਵਾਲੇ ਪਾਸੇ ਨਿਗਾਹ ਜ਼ਮੀਨ ਵਾਲੇ ਪਾਸੇ ਲਾਈ ਤੇ ਥੱਲੇ ਤੱਕੀ ਜਾਂਦਾ ਹੈ।
ਕਹਿਦੋ ਕਹਿਤ ਹੁਤੋ ਬਹੁ ਬਾਤੀ।
ਜਿਹੜਾ ਪਹਿਲਾਂ ਬੜੀਆਂ ਗੱਲਾਂ ਕਰਦਾ ਸੀ, ਬੜੇ ਬੋਲ ਬੋਲਦਾ ਸੀ, ਹੁਣ ਕੋਈ ਬੋਲ ਨੀ ਪਿਆ ਬੋਲਦਾ।
ਕਹਿ ਤੂਸ਼ਣ ਪਾ ਨਿਜ ਮਤ ਹਾਤੀ,
ਚੁੱਪ ਹੀ ਕਰ ਗਿਆ ਮਾਨੋ ਜਿਵੇਂ ਇਹਦੀ ਮਤ ਹੀ ਮਰ ਗਈ ਹੋਵੇ।
ਸ਼੍ਰੀ ਪ੍ਰਭ ਤੁਪਕ ਹਾਥ ਧਰ ਰਹੇ,
ਮਹਾਰਾਜ ਜੀ ਬੰਦੂਕ ਹੱਥ ਵਿੱਚ ਫੜੀ ਹੋਈ ਕਲਗੀਧਰ ਪਾਤਸ਼ਾਹ ਨੇ।
ਕਬੋ ਪਲੀਤਾ ਖੋਲਤ ਲਹੇ,
ਮਹਾਰਾਜ ਉਹਦਾ ਪਲੀਤਾ ਖੋਲ ਕੇ ਵੇਖਦੇ ਹਨ।
ਗਜ ਨਿਕਾਲ ਡਾਲਤ ਵਿੱਚ ਕਬੈ,
ਕਦੇ ਬੰਦੂਕ ਦਾ ਗਜ ਹੁੰਦਾ ਨਾ, ਗਜ ਵਾਲੀਆਂ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਗਜ ਨਾਲ ਬਰੂਦ ਠੋਕੀ ਦਾ, ਉਹਦਾ ਗਜ ਕੱਢ ਕੇ ਕਦੇ ਵੇਖਦੇ ਹਨ।
ਕੋਠੀ ਕਿਤਕ ਬਣੀ ਲੱਖ ਤਬੈ,
ਜਿਹਦੇ ਵਿੱਚ ਬਰੂਦ ਪਾਇਆ ਜਾਂਦਾ ਉਹਨੂੰ ਕੋਠੀ ਕਹਿੰਦੇ ਨੇ, ਉਹ ਜਿੱਥੇ ਬਰੂਦ ਪਾਇਆ ਜਾਂਦਾ ਬੰਦੂਕ ਦੇ, ਕਦੇ ਉਹ ਵੇਖਦੇ ਨੇ ਮਹਾਰਾਜ ਜੀ, ਕਹਿੰਦੇ ਬੜੀ ਸੋਹਣੀ ਬਣੀ ਹੋਈ ਹੈ।
ਇਮ ਦੇਖਤ ਪੇ ਕਿਤਕ ਸਮੈ,
ਸਤਿਗੁਰੂ ਜੀ ਕੁਝ ਸਮਾਂ ਬੰਦੂਕ ਵੇਖਦੇ ਰਹੇ।
ਟਿਕ ਬੈਠੇ ਸਭ ਕੇ ਮੁਖ ਨਿਵੇ,
ਮਹਾਰਾਜ ਜੀ ਦੇ ਨੇੜੇ ਜਿੰਨੇ ਵੀ ਬੈਠੇ ਸੀ ਸਭ ਦੇ ਸਿਰ ਨਿਵੇ ਹੋਏ ਹਨ।
ਪੁਨ ਬੋਲੇ ਡੱਲੇ ਨਰ ਦੋਏ,
ਸਮੇਂ ਬਾਅਦ ਫਿਰ ਮਹਾਰਾਜ ਜੀ ਬੋਲੇ, ਕਹਿੰਦੇ ਡੱਲਿਆ ਲਿਆ ਤੇਰੇ ਦੋ ਸੂਰਮੇ, ਕਹਿੰਦਾ ਮੇਰੇ ਸੂਰਮੇ ਬੜੇ ਬਹਾਦਰ ਯੋਧੇ ਨੇ, ਆ ਲਿਆ ਤੇਰੇ ਦੋ ਸੂਰਮੇ ਜਿਹੜੇ ਮਰਨੋਂ ਨੀ ਡਰਦੇ।
ਹਮ ਕੋ ਦੇਹੋ ਖਰੇ ਹੋਏ ਜੋਏ,
ਆ ਲਿਆ ਸਾਨੂੰ ਦੇ ਦੋ ਆਦਮੀ ਤੇਰੇ ਜਿਹੜੇ ਸਾਡੇ ਸਾਹਮਣੇ ਖਲੋ ਜਾਣ।
ਮਾਰ ਤੁਫੰਗਨ ਪਰਖਨ ਠਾਨ,
ਅਸੀਂ ਵੇਖੀਏ ਬੰਦੂਕ ਦੀ ਮਾਰ, ਇਹ ਗੋਲੀ ਚਲਾ ਕੇ ਵੇਖੀਏ ਪਰਖ ਕੇ ਵੀ ਕਿੰਨੀ ਕੁ ਇਹਦੀ ਮਾਰ ਹੈ।
ਕੇਤਕ ਘਾਵ ਕਰੈ ਸਭ ਜਾਣੈ,
ਜਦੋਂ ਇਹ ਗੋਲੀ ਵੱਜਦੀ ਹੈ ਬੰਦੂਕ ਚੋਂ ਨਿਕਲ ਕੇ ਕਿੰਨਾ ਕੁ ਜ਼ਖਮ ਕਰਦੀ ਹੈ, ਕਿੰਨਾ ਕੁ ਜ਼ਖਮੀ ਬਣਾ ਦਿੰਦੀ ਹੈ, ਇਹ ਵੀ ਆਪਾਂ ਤਾਂ ਹੀ ਵੇਖਾਂਗੇ ਜੇ ਤੂੰ ਦੋ ਬੰਦੇ ਮੇਰੇ ਸਾਹਮਣੇ ਖੜੇ ਕਰੇ।
ਸੁਣ ਕਰ ਡੱਲੇ ਤੂਸ਼ਣ ਠਾਨੀ,
ਦੁਬਾਰਾ ਜਦੋਂ ਮਹਾਰਾਜ ਜੀ ਨੇ ਬੋਲ ਕਹੇ ਸੁਣ ਕੇ ਡੱਲਾ ਫਿਰ ਚੁੱਪ ਕਰਕੇ ਬੈਠਾ ਰਿਹਾ।
ਊਚ ਗਰੀਬ ਕਰ ਕੁਛ ਨਾ ਬਖਾਨੀ,
ਹੁਣ ਸਿਰ ਉੱਚਾ ਚੁੱਕ ਕੇ ਕੁਝ ਨੀ ਪਿਆ ਬੋਲਦਾ, ਹੁਣ ਨੀ ਕੋਈ ਗੱਲ ਪਿਆ ਕਰਦਾ।
ਸੁਣ ਬੰਧਪ ਉੱਠ ਉੱਠ ਬੋਹ ਗਏ,
ਜਿੰਨੇ ਰਿਸ਼ਤੇਦਾਰ ਸਨ ਉੱਠ ਉੱਠ ਕੇ, ਦੂਜੀ ਆਵਾਜ਼ ਜਦੋਂ ਮਹਾਰਾਜ ਜੀ ਨੇ ਦੂਜੀ ਵੇਰ ਕਿਹਾ ਉੱਠ ਉੱਠ ਕੇ ਹੋਰ ਕਈ ਚਲੇ ਗਏ।
ਧੀਰ ਸਹਿਤ ਨਹਿ ਥਿਰਤਾ ਲਏ,
ਕਿਸੇ ਨੇ ਧੀਰਜ ਧਾਰਨ ਕਰਕੇ ਉੱਥੇ ਟਿਕਣ ਦਾ ਯਤਨ ਨਹੀਂ ਕੀਤਾ, ਧੀਰਜ ਤੋਂ ਸਾ ਵਿਰਲੇ ਬਿਰਵੇ ਹੋ ਕੇ ਵਿਹੋਣੇ ਹੋ ਕੇ ਉੱਠ ਉੱਠ ਕੇ ਟੁਰ ਗਏ।
ਚਾਕਰ ਨਹੀਂ ਜੇ ਡਰ ਟਿਗ ਰਹੇ,
ਕਹਿੰਦੇ ਕੋਈ ਚਾਕਰ ਨਹੀਂ ਜਿਹੜੇ ਡਰ ਕੇ ਦੇ ਨੇੜੇ ਰਹਿ ਸਕ ਜਿਹੜੇ ਨੇੜੇ ਰਹਿ ਸਕਣ।
ਹੁਤੇ ਭਰਾਤ ਗਮਨੇ ਚਿੱਤ ਚਹੇ,
ਇਹਦੇ ਦੋ ਚਾਰ ਨੌਕਰ ਜੇ ਰਹਿ ਗਏ ਜਿਹੜੇ ਡੱਲੇ ਦੇ ਨਾਲ ਦੇ ਸਨ, ਉਹ ਤਾਂ ਨਹੀਂ ਗਏ, ਉਹ ਡਰੇ ਉਹ ਵੀ ਹੋਏ ਨੇ, ਪਰ ਜਿਹੜੇ ਦੇ ਭਰਾ ਬੰਧੂ ਸਨ ਉਹ ਸਾਰੇ ਤਕਰੀਬਨ ਉੱਠ ਕੇ ਚਲੇ ਗਏ।
ਸਭਾ ਵਿਖੇ ਮੁਝ ਕੋ ਨਾ ਪਚਾਰੇ,
ਸਾਰਿਆਂ ਨੂੰ ਇਹ ਡਰ ਸੀ ਕਿ ਡੱਲਾ ਕਿਤੇ ਸਭਾ ਵਿੱਚ ਸਾਨੂੰ ਆਵਾਜ਼ ਮਾਰ ਕੇ ਨਾ ਸੱਦ ਲਏ, ਤੇ ਸਾਰੀ ਸਭਾ ਦੇ ਵਿੱਚ ਫਿਰ ਸਾਡੇ ਕੋਲੋਂ ਮੋੜਿਆ ਵੀ ਨਹੀਂ ਜਾਣਾ ਬੋਲ ਡੱਲੇ ਦਾ, ਇਸ ਕਰਕੇ ਡੱਲੇ ਦੀ ਅੱਖ ਡੱਲਾ ਤੇ ਸਿਰ ਨੀਵਾਂ ਕਰਕੇ ਬੈਠਾ ਹੈ, ਉਹਨੂੰ ਨਹੀਂ ਪਤਾ ਵੀ ਮੇਰੇ ਪਿੱਛੋਂ ਉੱਠ ਕੇ ਸਾਰੇ ਜਾ ਰਹੇ ਨੇ, ਉਹਦੇ ਭਾਣੇ ਵੀ ਬੈਠੇ ਹੋਣਗੇ ਸਾਰੇ, ਪਰ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਜਦੋਂ ਇਹਦੇ ਸਿਰ ਚੁੱਕੇ ਆਲੇ ਦੁਆਲੇ ਵੇਖਿਆ ਵੀ ਕੋਈ ਵੀ ਨਹੀਂ, ਇਹਦੇ ਦੋ ਤਿੰਨ ਨੌਕਰ ਜਿਹੇ ਹੀ ਬੈਠੇ ਨੇ, ਬਾਕੀ 400 ਦੇ 400 ਹੀ ਉੱਠ ਕੇ ਟੁਰ ਗਏ ਨੇ ਉੱਥੋਂ। ਤੂੰ ਇਹ ਸਿਰ ਨੀਵਾਂ ਕਰਕੇ ਹੀ ਬੈਠਾ, ਨਾਲ ਦੇ ਜਿੰਨੇ ਸਾਥੀ ਇਹਦੇ ਡਰ ਕੇ ਉੱਠ ਉੱਠ ਕੇ ਜਾ ਰਹੇ ਨੇ ਡਰ ਦੇ ਨਾਲ ਕੇ ਕਿਤੇ ਡੱਲਾ ਸਾਨੂੰ ਨਾ ਆਵਾਜ਼ ਮਾਰ ਲਏ।
ਜਾਹੋ ਖਰੇ ਹੋਏ ਗੁਰੂ ਅਗਾਰੇ,
ਡੱਲਾ ਸਾਨੂੰ ਨਾ ਕਹਿ ਦੇਵੇ ਵੀ ਜਾਓ ਅੱਗੇ ਤੁਸੀਂ ਜਾ ਕੇ ਖਲੋਵੋ ਸਤਿਗੁਰਾਂ ਦੇ ਸਾਹਮਣੇ।
ਇਮ ਚਿੱਤ ਜਾਨ ਤਰਾਸ ਧਰ ਗਏ,
ਇਹਦਾ ਆਪਣੇ ਚਿੱਤ ਵਿੱਚ ਜਾਣ ਕੇ ਬੜਾ ਭਾਰੀ ਡਰ ਧਾਰਨ ਕਰਕੇ ਗਏ ਚਲੇ ਗਏ।
ਨਹੀਂ ਸਭਾ ਮਹਿ ਸੋ ਥਿਰ ਭਏ,
ਮੁੜ ਕੇ ਸਭਾ ਦੇ ਵਿੱਚ ਨਹੀਂ ਟਿਕ ਕੇ ਬੈਠੇ।
ਸਤਿਗੁਰ ਖਿਆਲ ਤਿੰਨੋ ਤੇ ਟਾਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਜਾਣ ਬੁੱਝ ਕੇ ਉਹਨਾਂ ਵੱਲੋਂ ਖਿਆਲ ਟਾਲਿਆ ਹੋਇਆ, ਮਹਾਰਾਜ ਜੀ ਬੰਦੂਕ ਵੱਲ ਹੀ ਵੇਖੀ ਜਾਂਦੇ ਨੇ, ਉਹਨਾਂ ਵੱਲ ਨਹੀਂ ਖਿਆਲ ਰੱਖਿਆ ਜਿਹੜੇ ਉੱਠ ਉੱਠ ਕੇ ਜਾ ਰਹੇ ਨੇ, ਉਹਨਾਂ ਵੱਲੋਂ ਜਾਣ ਬੁੱਝ ਕੇ ਖਿਆਲ ਟਾਲਿਆ ਹੋਇਆ ਹੈ।
ਪਰਚੇ ਪਿਖਣ ਤੁਪਕ ਦਵੈ ਨਾਲ,
ਜਿਹੜੀ ਦੋ ਨਾਲੀ ਬੰਦੂਕ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਰਹੇ ਨੇ, ਉਹਦੇ ਵਿੱਚ ਹੀ ਪਰਚੇ ਹੋਏ ਨੇ।
ਉਨ ਬਰੂਦ ਗੋਰੀ ਜੁਗ ਡਾਰੀ,
ਮਹਾਰਾਜ ਜੀ ਨੇ ਫਿਰ ਬੰਦੂਕ ਦੇ ਵਿੱਚ ਬਰੂਦ ਪਾਇਆ, ਦੋ ਗੋਲੀਆਂ ਪਾ ਲਈਆਂ।
ਗਜ ਸੋ ਠੋਕ ਭਲੇ ਕੀ ਤਿਆਰੀ,
ਗੋਲੀਆਂ ਬਰੂਦ ਪਾ ਕੇ ਗਜ ਨਾਲ ਠੋਕ ਕੇ ਚੰਗੀ ਤਰ੍ਹਾਂ ਬੰਦੂਕ, ਮਹਾਰਾਜ ਜੀ ਨੇ ਹੁਣ ਤਾਂ ਬੰਦੂਕ ਭਰ ਵੀ ਲਈ, ਪਹਿਲਾਂ ਤਾਂ ਖਾਲੀ ਸੀ, ਹੁਣ ਭਰ ਕੇ ਤਿਆਰ ਕਰ ਲਈ ਬੰਦੂਕ।
ਤ੍ਰਿਤੀ ਬਚਨ ਕੋ ਬੋਹਰ ਬਖਾਨਾ,
ਤੀਜੀ ਵਾਰ ਫਿਰ ਮਹਾਰਾਜ ਜੀ ਬੋਲੇ ਡੱਲੇ ਨੂੰ, ਕਹਿਣ ਲੱਗੇ
ਰਹਿਓ ਨਾ ਕੋ ਰਾਹਕ ਤਿਸ ਥਾਨਾ।
ਮਹਾਰਾਜ ਜੀ ਕਹਿੰਦੇ ਉਹ ਡੱਲਿਆ, ਆ ਤੇਰੇ 400 ਸੂਰਮੇ, ਤੂੰ ਕਹਿੰਦਾ ਸੀ ਵੀ ਤੇਰੇ ਨਾਲ ਆਏ ਨੇ, ਵੀ ਦਿਸਦਾ ਇੱਕ ਵੀ ਨੀ ਪਿਆ, ਕਿੱਥੇ ਚਲੇ ਗਏ ਨੇ, ਸਾਰੇ 6 ਮਈ ਹੋ ਗਏ ਨੇ, ਕੋਈ ਵੀ ਨਜ਼ਰ ਨੀ ਪਿਆ ਆਉਂਦਾ।
ਤਬ ਤੋੜਾ ਸੁਲਗਾਏ ਮੰਗਾਇਓ,
ਮਹਾਰਾਜ ਜੀ ਨੇ ਆਖਿਆ ਲਿਆਓ ਤੋੜਾ ਸੁਲਗਾ ਕੇ ਲੈ ਕੇ ਆਓ।
ਇੱਕ ਸਿੱਖ ਸੰਗ ਹੁਕਮ ਫੁਰਮਾਇਓ,
ਮਹਾਰਾਜ ਜੀ ਕਹਿੰਦੇ ਹੁਣ ਇੱਕ ਸਿੱਖ ਨੂੰ ਹੁਕਮ ਕਰਦੇ ਆ।
ਦਵੈ ਰੰਗ ਰੇਟੇ ਸਿੱਖ ਤਿਸ ਥਾਏ,
ਮਹਾਰਾਜ ਜੀ ਕਹਿੰਦੇ ਜਾਓ ਬਾਹਰ, ਸਾਡੇ ਦੋ ਰੰਗ ਰੇਟੇ ਸਿੱਖ ਹਨ।
ਥਿਰੇ ਦੂਰ ਦੇਖੋ ਦ੍ਰਿਗ ਲਾਏ,
ਦੇਖੋ ਸਾਹਮਣੇ ਦੋ ਰੰਗ ਰੇਟੇ ਸਿੰਘ ਖੜੇ ਨੇ, ਦੁਮਾਲੇ ਚੜਾ ਰਹੇ ਨੇ, ਸਿਰਾਂ ਤੇ ਦਸਤਾਰਾਂ ਸਜਾ ਰਹੇ ਨੇ, ਉਹ ਸਾਹਮਣੇ ਦੂਰ ਹਨ ਟਿਕੇ ਹੋਏ।
ਨਾਮ ਦੋਹਨ ਮੈਂ ਨਹਿ ਕਹਿ ਲੀਜੈ,
ਉਹਨਾਂ ਦੋਹਾਂ ਰੰਗਰੇਟਿਆਂ ਵਿੱਚੋਂ ਇੱਕ ਦਾ ਨਾਂ ਸੀ ਬਾਬਾ ਵੀਰ ਸਿੰਘ ਤੇ ਦੂਜੇ ਦਾ ਨਾਂ ਸੀ ਬਾਬਾ ਧੀਰ ਸਿੰਘ। ਮਹਾਰਾਜ ਜੀ ਕਹਿੰਦੇ ਨਾ ਦੋਹਾਂ ਵਿੱਚੋਂ ਇੱਕ ਦਾ ਨਾਂ ਨਹੀਂ ਲੈਣਾ, ਕਿਸੇ ਦੋਹਾਂ ਦੇ ਵਿੱਚੋਂ ਕਿਸੇ ਦਾ ਨਾਂ ਨਹੀਂ ਲੈਣਾ, ਬਸ ਜਾ ਕੇ ਇਹ ਕਹਿਣਾ ਹੈ
ਗੁਰੂ ਹਕਾਰਤ ਇਮ ਕਹਿ ਦੀਜੈ।
ਦੋਹਾਂ ਚੋਂ ਆਵਾਜ਼ ਨਹੀਂ ਲੈਣਾ ਵੀ ਤੈਨੂੰ ਬੁਲਾ ਰਹੇ ਨੇ, ਬਸ ਜਾ ਕੇ ਕਹਿਣਾ ਵੀ ਗੁਰੂ ਜੀ ਬੁਲਾ ਰਹੇ ਨੇ, ਵੀ ਦੋਹਾਂ ਨੂੰ ਏਦਾਂ ਲੱਗੇ ਵੀ ਸਾਨੂੰ ਦੋਹਾਂ ਨੂੰ ਸੱਦਿਆ, ਏਦਾਂ ਆਵਾਜ਼ ਮਾਰਨੀ ਹੈ ਕਿ ਗੁਰੂ ਜੀ ਬੁਲਾ ਰਹੇ ਨੇ।
ਹਤੈ ਤੁਪਕ ਇਹ ਦੇਹੋ ਬਤਾਈ,
ਇਹ ਵੀ ਨਾਲ ਦੱਸ ਦਿਓ ਵੀ ਉਹਨਾਂ ਨੇ ਗੋਲੀ ਚਲਾ ਕੇ ਵੇਖਣਾ ਵੀ ਬੰਦਾ ਮਰਦਾ ਕਿ ਨਹੀਂ ਮਰਦਾ, ਉਹਨਾਂ ਬੰਦੂਕ ਚਲਾ ਕੇ ਵੇਖਣੀ ਆ ਤੁਹਾਡੇ ਤੇ ਗੁਰੂ ਜੀ ਬੁਲਾ ਰਹੇ ਨੇ।
ਪਰਖਣ ਹੇਤ ਘਾਵ ਕੋ ਘਾਈ,
ਗੁਰੂ ਸਾਹਿਬ ਬੰਦੂਕ ਦੀ ਗੋਲੀ ਚਲਾ ਕੇ ਵੇਖਣਾ ਚਾਹੁੰਦੇ ਨੇ ਵੀ ਕਿੰਨਾ ਕੁ ਜ਼ਖਮ ਹੁੰਦਾ ਗੋਲੀ ਦੇ ਨਾਲ, ਕਿੰਨਾ ਕੁ ਫੱਟ ਲੱਗਦਾ, ਬੰਦਾ ਮਰਦਾ ਵੀ ਆ ਜਾਂ ਨਹੀਂ ਮਰਦਾ।
ਸੁਣ ਸਿੱਖ ਗਯੋ ਸੋ ਜਾਏ ਅਲਾਵੇ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਉਹ ਸੇਵਾਦਾਰ ਗਿਆ ਜਿੱਥੇ ਉਹ ਦੋਵੇਂ ਸਿੰਘ ਬੈਠੇ ਸਨ।
ਹਿਤ ਹਤਬੇ ਇੱਕ ਗੁਰੂ ਬੁਲਾ,
ਔਰ ਜਾ ਕੇ ਕਿਹਾ ਭਾਈ ਸਤਿਗੁਰੂ ਜੀ ਬੁਲਾ ਰਹੇ ਨੇ, ਗੁਰਦੇਵ ਜੀ ਗੋਲੀ ਚਲਾ ਕੇ ਵੇਖਣਾ ਚਾਹੁੰਦੇ ਨੇ, ਗੋਲੀ ਮਾਰ ਕੇ ਵੇਖਣਾ ਚਾਹੁੰਦੇ ਨੇ ਤੇ ਸੱਦ ਰਹੇ ਹਨ।
ਨਹਿ ਦੋਨੋ ਤਬ ਭਾਗ ਸੰਭਾਰੀ,
ਕਹਿੰਦੇ ਮਹਾਰਾਜ ਜੀ ਦਾ ਬਚਨ ਸੁਣਦਿਆਂ ਵੀ ਸਤਿਗੁਰੂ ਜੀ ਬੁਲਾ ਰਹੇ ਨੇ, ਕਹਿੰਦੇ ਦੋਹਾਂ ਵਿੱਚੋਂ ਕਿਸੇ ਨੇ ਪੱਗ ਨਹੀਂ ਸੰਭਾਲੀ ਆਪਣੇ ਸਿਰ, ਦੁਮਾਲੇ ਬੰਨ੍ਹ ਰਹੇ ਸੀ, ਬੰਨ੍ਹਦਿਆਂ ਵਿੱਚੇ ਇੱਕ ਅੱਧੀ ਪੱਗ ਹੱਥ 'ਚ ਫੜੀ, ਅੱਧੀ ਸਿਰ ਤੇ ਬੱਧੀ ਹੋਈ, ਤੇ ਕਹਿੰਦੇ ਪੱਗਾਂ ਨੀ ਸੰਭਾਲੀਆਂ ਦੋਹਾਂ ਨੇ ਆਪਣੀਆਂ।
ਕੁਛ ਸਿਰ ਪਰ ਕੁਛ ਕਰ ਮਹਿ ਧਾਰੀ,
ਕੁਝ ਪੱਗ ਸਿਰ ਤੇ ਬੱਧੀ ਹੋਈ ਤੇ ਕੁਝ ਹੱਥ ਵਿੱਚ ਪਕੜੀ ਹੋਈ ਹੈ।
ਝਗੜਤ ਆਵਹਿ ਦੋਨੋ ਚਲੇ,
ਤੇ ਝਗੜਦੇ ਆ ਰਹੇ ਨੇ ਇੱਕ ਦੂਜੇ ਨਾਲ, ਇੱਕ ਕਹਿੰਦਾ ਮੈਨੂੰ ਸਤਿਗੁਰਾਂ ਨੇ ਸੱਦਿਆ, ਉਹ ਕੇ ਦੂਜਾ ਕਹਿੰਦਾ ਮੈਨੂੰ ਸੱਦਿਆ, ਇੱਕ ਦੂਜੇ ਨਾਲ ਝਗੜਦੇ ਆ ਰਹੇ ਨੇ। ਝਗੜਾ ਇਸ ਗੱਲ ਦਾ ਕਿ ਗੁਰੂ ਜੀ ਨੇ ਮੈਨੂੰ ਸੱਦਿਆ, ਦੂਜਾ ਕਹਿੰਦਾ ਮੈਨੂੰ ਸੱਦਿਆ, ਮੈਨੂੰ ਮਹਾਰਾਜ ਜੀ ਨੇ ਬੁਲਾਇਆ ਹੈ।
ਸਭਾ ਸਹਿਤ ਗੁਰ ਆਗੇ ਖਲੇ,
ਏਦਾਂ ਝਗੜਦਿਆਂ ਮਹਾਰਾਜ ਜੀ ਦੀ ਸਭਾ ਦੇ ਵਿੱਚ ਆਣ ਖਲੋਤੇ, ਇੱਕ ਦੂਜੇ ਨੂੰ ਪਿੱਛੇ ਕਰਕੇ ਅੱਗੇ ਹੁੰਦੇ ਨੇ, ਉਹ ਦੂਜੇ ਨੂੰ ਧੱਕ ਕੇ ਆਪ ਅੱਗੇ ਹੁੰਦਾ, ਮਹਾਰਾਜ ਮੇਰੇ ਤੇ ਚਲਾਓ ਗੋਲੀਆਂ, ਛਾਤੀ ਮੇਰੀ ਹਾਜ਼ਰ ਹੈ ਤੁਹਾਡੇ ਸਾਹਮਣੇ। ਦੂਜਾ ਉਹਨੂੰ ਹਟਾ ਕੇ ਕਹਿੰਦਾ ਮੈਨੂੰ ਸਤਿਗੁਰਾਂ ਨੇ ਸੱਦਿਆ ਬੁਲਾਇਆ, ਤੂੰ ਕਿਉਂ ਪਹਿਲਾਂ ਆਇਆ, ਗੁਰੂ ਸਾਹਿਬ ਨੇ ਤਾਂ ਮੈਨੂੰ ਬੁਲਾਇਆ। ਏਦਾਂ ਝਗੜਦਿਆਂ ਦੋਵੇਂ ਜਣੇ ਆਪਣਾ ਆਪ ਸਤਿਗੁਰਾਂ ਦੇ ਅੱਗੇ ਪੇਸ਼ ਕਰ ਰਹੇ ਹਨ।
तुम महते हम एक हकारा।
महाराज जी कहंदे भई तुहाडे विचों तां असीं एक नूं सद्या सी।
किम दोउ थिर झगड़ा डारा।
तुसीं क्यों दोवें आपस विच झगड़ रहे हो, तुहाडे दोवां विचों तां असीं एक नूं बुलाया सी।
कहै जोर कर गयो हकारन।
हाथ जोड़ के कहंदे महाराज जिहड़ा तुहाडा सेवादार सानूं बुलाण गया सी।
नह इक को की नाम उचारन।
उहने साडे दोवां चों इक दा नां नहीं उचारिया। जे इक दा नां बुलाउंदा ते महाराज इक जणा ही आउंदा, पर महाराज उन्हें साढ़े विदोवां विच्चों किसी एक दा नां नहीं लिया।
मैं चाहो थिर अगर तुफंगा।
इस करके असी दोवें आ गए ते हुण लड़ रहे हैं कि महाराज मैं तुहाडी बंदूक दा निशाना बनना चाहुंदा। दूजा कहना महाराज मैं तुहाडी गोली दा निशाना बनना चाहुंदा हां।
एह चाहत झगड़त मुझ संगा।
एदा असी चाहुंदे आ ते एदा असी आपस विच तां झगड़ रहे हां।
मोह पर हत परखो प्रभ अबै।
महाराज मेरे ते परख के वेखो। वीर सिंह कहंदा महाराज मेरे ते परख के वेखो अपनी बंदूक चला के। तीर सिंह कहंदा नहीं महाराज मेरे ते परख के वेखो बंदूक दी गोली किवें चलदी है। महाराज एदा दोवें वारो वेरी महाराज जी नूं कह रहे हन।
सुन प्रसन्न होए गुर तबै।
सतगुरु जी बड़े प्रसन्न होए कि मेरे ओ सिंह ने जेड़े मरण वास्ते भी अपना आप चाओ नाल पेश करदे हन।
देखो डल्ला इन सम वीर।
महाराज जी कहंदे डल्लिया आनंदपुर साहब च एदां दे सूरमे चाहीदे सी। आनंदपुर साहब च एदां दे सूरमे चाहीदे सी। तेरी आ जिहड़ी आ भादरों दीआं खुम्मां वांगू चमकण वाले नहीं सन चाहीदे उत्थे। उत्थे एदां दे सूरमे चाहीदे सन मरना जिन्हां ने कबूल कीता, जिन्हां नूं परवाह ही नहीं मौत दी, जिन्हां दी अवस्था ही ये बनी हुई है पहला मरण कबूल कर जीवन की छड़े आस। एदां दी अवस्था है जिन्हां दी, जिन्हां अंदर चाओ है मोहे मरने का चाओ है, एदां दी अवस्था वाले चाहिए सन डल्लिया।
जंग करन हित हमरे तीर।
एदां दे सूरमे सी आनंदपुर साहब च साडे कोल जेड़े जंग दे मैदान दे विच लड़न वाले सूरमे बहादुर योधे सन।
सुपट तीन सै तुझ संग जो।
ते जेड़े आ 300 सूरमे तेरे नाल सन जिन्हां ते तू माण करदा सी।
देख भली बिद है कित को।
आ वेख माड़ा जिहा सिर चुक के तेरे पिछे दिसदे ने ओ। डल्ले नूं नहीं सी पता भी चले गए ने। महाराज कहिंदे सिर चुक के वेख तेरे पिछे नजर आउंदे ने ओ जिन्हां सूरमिआं नूं तूं लै के आउणा सी आनंदपुर साहिब।
हम हित तन को लोभ न इनके।
डल्ले ने वेख्या वाकई भी उत्थे कोई बंदा नहीं, बंदे दी जात नहीं। सारे उठ के दौड़ गए ने, सारी उठ के चले गए ने। महाराज जी कहिंदे एदां दे सूरमे सन साडे कोल आनंदपुर साहिब च जिन्हां दे मनां विच अपने शरीरां दी ममता ही कोई नहीं, अपने तनां दी कोई ममता नहीं, जिन्हां ने अपना आप साडे अगे समर्पण कीता होया है।
जे कायर नह धीरज तिनके।
जिहड़े कायर ने गीदी ने उन्हां दे अंदर धीरज नहीं है।
कहां लगे हम मारन तिनको।
असी केड़ा मारन लगे सी, असी तां परखिया सी भी साडा भी तां सुरता कम करदा। इह तां नहीं सी भी असी गोली सीधी मार देनी सी, असी केड़ा मारन लगे सी।
वाक सुनत हत धीरज मन को।
जिन्हां दे वाक साडे वाक सुन के धीरज खत्म हो गए, उन्हां ने उन्हां गिलजिआं ते तुरकां दे सामणे जिथे सची मुची गोलियां ने मारना सी उत्थे किथे खलोना सी। असी तां चलाणे भी नहीं सी, बस चलाण दी गल ही कीती ते उठ के दौड़ गए ने। ते जिथे बंदूकां चलणियां सी, गोलियां दी कड़ा कड़ी होनी सी आमणो सामणो, उत्थे इन्हां ने किथे खलोना सी जिथे सचमुच ही मरना सी। इस करके डल्लिया गल करन तों पहलां विचार कर लईदी है।
जब रण पर है तुफंग अगारी।
जदों सचमुच दा जंग होना सी बंदूकां दीआं गोलियां दगणियां सन,
मारण मरण होए तिस बारी।
उत्थे जदों मारना ते मरना होना सी,
तब तेरे भट ठहर ना सकै।
उदों तेरे आ सूरमे ठहर नहीं सन सकणे उत्थे, उदों आ तेरे सूरमियां ने नहीं सी खलोणा।
अपर बिगार भाजबो तकै।
इहनां ने सगों दूजिआं नूं बिगाड़ना सी, क्योंकि जो उत्थों दो चार दौड़दे नूं उहनां नूं वेख के दूजिआं दा भी मनोबल ढहिंदा भी आ नाल दे चले ने असीं भी चलीए। इहनां ने तां दूजिआं नूं भी बिगाड़ना सी उत्थे जा के।
या ते महावीर हम संगा,
इस करके साडे नाल महावीर योधे हन।
लाखो तुरक हते विच जंगा,
ओ सूरमे सन इहो जे जिन्हां ने जंग दे मैदान विच एक नहीं लखां तुरकां नूं जंग दे मैदान विच मार के कत्या है।
डल्ले को अहंकार उतारा,
केता महाराज जी ने भाई डल्ले दे मन दा अहंकार लाया है।
सत सत कर जोर उचारा,
केता महाराज सत है, सत आप जी ने जो कहा बिल्कुल सत ते दुरुस्त कहा।
अद्भुत ख्याल देख बिस्माए,
महाराज जी कहदे सत उदों ही कह दिंदा जदों असी कहा सी ते इन्ना कुछ होना ही नहीं सी। उदो सत नहीं कहा, बार बार गल छेड़दा सी अगों, महाराज गलती हो गई है क्षमा कर दियो। कहिंदा हुण जो कह रहे हो बिल्कुल ही सत है।
सकल सभा सुन सुन मुद पाए,
इहदा महाराज जी दे अद्भुत ख्याल ने जिन्हां नूं वेख के सब हैरान ने। सारी सभा महाराज जी दी बड़ी खुश होई है कौतक वेख के। कलगीधर पातशाह जी महाराज जिवें डल्ले पास डेरा कर रहे ने, वो कथा आप दी अगलिया प्रसंगा विच सरवण करोगे। गरीबन बाग सच्चे पातशाह दा पवित्र पावन इतिहास कथन करदिया होईयां भुल्लां चुकां दी खिमा करनी जी। वाहिगुरु वाहे, वाहिगुरु वाहे गुरु। वाहिगुरु वाहे गुरु, वाहिगुरु वाहे गुरु। वाहिगुरु वाहे गुरु, वाहिगुरु वाहे गुरु। वाहिगुरु वाहे गुरु, वाहिगुरु वाहे गुरु। हे अच्युत हे पार ब्रह्म
अविनाशी अगना,
हे पूरन हे सर्वमय
दुख भंजन गुणतास,
हे संगी हे निरंकार
हे निर्गुण,
हे गोविंद हे गुण निदान,
जाकै सदा विवेक
हे अपरंपर हर हरे,
पी होवन हार
हे संत कै सदा संग,
धारा आधार
हे ठाकुर हौं दास रो,
मैं निर्गुण गुण नहीं कोई,
नानक दीजै नाम दान,
राखो ही है परो
आए प्रभ शरणागति,
कृपा निध दयाल
एक अखर हर मन बस्त,
नानक होत निहार
वाहे गुरु नाम जहाज है,
चढ़े सोतरे पार
जो शरदा कर सेवंदे,
पार उतारण
वाहे गुरु नाम जहाज है,
चढ़े सूतरे पार
जो शरदा कर सेवंदे,
पार उतारण हार।
वाहे गुरु जी का खालसा, वाहे गुरु।